ਜੀ ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਆਪ ਸਭ ਮਾਈ ਭਾਈ ਨੇ ਨਾਮ ਸਿਮਰਨ ਕੀਤਾ ਏ, ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ, ਹੁਣੇ ਆਪ ਨੇ ਸ਼ਬਦ ਕੀਰਤਨ ਸਰਵਣ ਕੀਤਾ ਏ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਇੱਕ ਸ਼ਲੋਕ ਬੜਾ ਮਸ਼ਹੂਰ ਹੈ, ਪਾਤਸ਼ਾਹ ਕਹਿੰਦੇ ਨੇ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੰਸਾਰ ਮੰਡਲ ਵਿੱਚ ਅੰਧਕਾਰ ਬਹੁਤ ਹੈ, ਚਾਨਣ ਥੋੜਾ ਹੈ। ਧਰਤੀ ਦਾ ਸਾਰਾ ਅੰਦਰੂਨੀ ਹਿੱਸਾ ਸਾਰਾ ਅੰਧਕਾਰ ਹੀ ਅੰਧਕਾਰ ਹੈ। ਸਮੁੰਦਰ ਦੀ ਗਹਿਰਾਈ ਦੇ ਅੰਦਰ ਅੰਧਕਾਰ ਹੈ। ਸੂਰਜ ਵਰਗੇ ਦੀਪਕ, ਚੰਦਰਮਾ ਜੈਸੇ ਦੀਵੇ ਸੰਸਾਰ ਵਿੱਚ ਰੋਸ਼ਨੀ ਕਰਦੇ ਪਏ ਨੇ, ਪਰ ਸਾਰੀ ਦੁਨੀਆ ਤੇ ਰੋਸ਼ਨੀ ਸੂਰਜ ਵੀ ਨਹੀਂ ਕਰ ਸਕਿਆ। ਹੁਣ ਇੱਧਰ ਹੈ ਤੇ ਚੜ੍ਹਦੇ ਪਾਸੇ ਅੰਧੇਰਾ ਹੋ ਗਿਆ, ਜੇ ਚੜ੍ਹਦੇ ਪਾਸੇ ਜਾਏਗਾ ਤੇ ਲਹਿੰਦੇ ਪਾਸੇ ਅੰਧੇਰਾ ਹੋ ਜਾਏਗਾ। ਕੋਈ ਐਸੀ ਸ਼ਕਤੀ ਸੰਸਾਰ ਵਿੱਚ ਨਹੀਂ ਜਿਹੜੀ ਕਿ ਸੰਸਾਰ ਦੇ ਹਰ ਪਾਸੇ ਚਾਨਣ ਕਰ ਸਕੇ, ਪ੍ਰਕਾਸ਼ ਹੋ ਸਕੇ। ਗੁਰੂ ਅੰਗਦ ਦੇਵ ਜੀ ਦਾ ਅਟਲ ਤੇ ਅਚਲ ਫੈਸਲਾ ਹੈ, ਕਹਿੰਦੇ ਨੇ ਗੁਰਬਿਨ ਘੋਰ ਅੰਧਾਰ। ਸੂਰਜ ਤੇ ਚੰਦਰਮਾ ਬੈਰੂਨੀ ਦੁਨੀਆ ਵਿੱਚ ਬਾਹਰਲੀ ਦੁਨੀਆ ਦਾ ਚਾਨਣ ਕਰਦੇ ਪਏ ਨੇ। ਬੜਾ ਅੱਛਾ ਤਰੀਕਾ ਹੈ, ਕੁਦਰਤ ਨੇ ਬਣਾਇਆ ਸੂਰਜ ਤੇ ਚੰਦਰਮਾ ਦੀ ਡਿਊਟੀ ਲਾਈ, ਪ੍ਰਕਾਸ਼ ਕਰਦੇ ਪਏ ਨੇ। ਸੰਸਾਰ ਦਾ ਪ੍ਰਕਾਸ਼ ਸੂਰਜ ਤੇ ਚੰਦਰਮਾ ਕਰ ਸਕਦੇ ਨੇ, ਪਰ ਜੋ ਮਨੁੱਖ ਦੇ ਅੰਦਰੂਨੀ ਅੰਧਕਾਰ ਹੈ, ਅਗਿਆਨਤਾ ਦਾ ਅੰਧੇਰਾ ਹੈ, ਉਹ ਸੂਰਜ ਤੇ ਚੰਦਰਮਾ ਦੂਰ ਨਹੀਂ ਕਰ ਸਕੇ, ਅੱਜ ਤੱਕ ਨਹੀਂ ਹੋਇਆ। ਉਹ ਕਾਹਦੇ ਨਾਲ ਹੁੰਦਾ ਹੈ? ਗਿਆਨ ਦੁਆਰਾ। ਅਗਿਆਨਤਾ ਦਾ ਅੰਧੇਰਾ ਹੈ ਨਾ। ਭਾਈ ਗੁਰਦਾਸ ਦੀ ਬੜੀ ਪੰਕਤੀ ਮਸ਼ਹੂਰ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ। ਇਹ ਬਾਹਰ ਦਾ ਚਾਨਣ ਨਹੀਂ, ਸੂਰਜ ਵਾਲਾ ਨਹੀਂ, ਗੁਰੂ ਨਾਨਕ ਦੇਵ ਜੀ ਦੇ ਆਉਣ ਕਰਕੇ ਦੁਨੀਆ ਵਿੱਚ ਕੀ ਹੋਇਆ, ਮਨੁੱਖ ਦੇ ਅੰਦਰ ਜੋ ਅਗਿਆਨਤਾ ਦਾ ਅੰਧੇਰਾ ਸੀ ਉਹ ਦੂਰ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਤੇ ਗਿਆਨ ਰੂਪ ਪ੍ਰਕਾਸ਼ ਕੀਤਾ। ਭੁੱਲੇ ਹੋਏ ਮਨੁੱਖ ਨੂੰ ਪਰਮੇਸ਼ਰ ਨਾਲ ਜੋੜਿਆ, ਨਾਮ ਨਾਲ ਜੋੜਿਆ। ਇਹੋ ਹੀ ਗੱਲ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਪਏ ਨੇ ਕਿ ਸੂਰਜ ਤੇ ਚੰਦਰਮਾ ਜੈਸੇ ਇਹ ਬਣੇ ਫਿਰਦੇ ਨੇ, ਕਹਿੰਦੇ ਨੇ ਇਹੋ ਜਿਹਾ ਸੂਰਜ ਹਜ਼ਾਰ ਚੜ ਪਏ, ਸੌ ਚੰਦਰਮਾ ਹੋ ਜਾਵੇ, ਹਜ਼ਾਰ ਗੁਣਾ ਵੱਧ ਗਿਆ ਨਾ ਪ੍ਰਕਾਸ਼। ਜਿੰਨਾ ਅਸੀਂ ਹੁਣ ਦੇਖ ਰਹੇ ਹਾਂ ਇਹ ਇੱਕ ਸੂਰਜ ਦਾ ਪ੍ਰਕਾਸ਼ ਹੈ, ਪਰ ਜੇ ਹਜ਼ਾਰ ਹੋ ਜਾਏ ਤੇ ਹਜ਼ਾਰ ਗੁਣਾ ਵੱਧ ਗਿਆ। ਪਰ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ ਬੇਸ਼ੱਕ ਇੰਨੇ ਵੱਧ ਜਾਣ, ਮਨੁੱਖ ਦੇ ਅੰਦਰ ਦਾ ਅੰਧੇਰਾ ਦੂਰ ਸੂਰਜ ਤੇ ਚੰਦਰਮਾ ਨਹੀਂ ਕਰ ਸਕੇ ਬਗੈਰ ਗੁਰੂ ਤੋਂ, ਗੁਰਬਿੰਦ ਘੋਰ ਅੰਧਾਰ। ਇੱਕ ਪ੍ਰਮਾਣ ਨਹੀਂ, ਅਨਕ ਸੋਚ ਕਰੇ ਦਿਨ ਰਾਤੀ ਬਿਨ ਸਤਿਗੁਰ ਅੰਧਿਆਰੀ। ਫਿਰ ਕਹਿੰਦੇ ਨੇ ਸਤਿਗੁਰ ਬਾਝੋਂ ਘੋਰ ਅੰਧਾਰਾ, ਡੂਬ ਮੋਏ ਬਿਨ ਪਾਣੀ। ਅੱਜ ਦੇ ਮਨੁੱਖ ਨੇ ਬੜਾ ਕੁਛ ਕੀਤਾ ਹੈ, ਅਸੀਂ ਰਾਤ ਨੂੰ ਵੀ ਦਿਨ ਵਿੱਚ ਬਦਲ ਦਿੰਦੇ ਹਾਂ, ਹਜ਼ਾਰ ਹਜ਼ਾਰ ਵਾਟ ਦੇ ਬਲਬ ਲਾ ਕੇ ਬਿਜਲੀ ਦੀ ਰੋਸ਼ਨੀ ਦੇ ਨਾਲ, ਫਿਰ ਵੀ ਮਨੁੱਖ ਦੇ ਅੰਦਰ ਦੀ ਅਗਿਆਨਤਾ ਦੂਰ ਨਹੀਂ ਹੋਈ। ਇਹ ਕੁਛ ਗੱਲ ਹੀ ਹੋਰ ਹੈ, ਉਹ ਅੰਧੇਰਾ ਹੋਰ ਹੈ। ਅੰਧਕਾਰ ਜਿੱਥੇ ਬਣਿਆ ਰਹੇ ਹੁਣ ਜੇ ਅੰਧੇਰਾ ਨਹੀਂ ਦੂਰ ਹੋ ਗਿਆ, ਅੰਧਕਾਰ ਹੋ ਗਿਆ, ਤੇ ਅੰਧਕਾਰ ਦੇ ਵਿੱਚ ਬੈਠਣਾ, ਉੱਠਣਾ, ਚੱਲਣਾ, ਫਿਰਨਾ, ਸੌਣਾ, ਜਾਗਣਾ। ਲੱਭਣਾ ਮੁਸ਼ਕਲ ਹੋ ਜਾਏਗਾ। ਬਣਿਆ ਰਹਿੰਦਾ ਕੋਈ ਸ਼ਰਦਾ ਜਾਨਵਰ ਨਾ ਹੋਵੇ, ਹਨੇਰਾ ਆ, ਕਿਸ ਤਰ੍ਹਾਂ ਸੁੱਤਾ ਜਾਏ ਬਈ? ਕਿਸੇ ਚੋਰ ਤੇ ਡਾਕੂ ਦਾ ਡਰ ਬਣਿਆ ਰਹੇਗਾ, ਪਤਾ ਨੀ ਕੀ ਹੋ ਜਾਏ, ਕਿਉਂਕਿ ਅੰਧਕਾਰ ਅੰਧੇਰੇ ਦੇ ਵਿੱਚ ਦੀਵਾ ਜ਼ਰੂਰ ਚਾਹੀਦਾ। ਕਬੀਰ ਕਹਿੰਦੇ ਨੇ ਅੰਧਿਆਰ ਹੈ ਦੀਪਕ ਚਾਹੀਦਾ, ਇੱਕ ਵਸਤ ਅਗੋਚਰ ਲਈ ਹੈ। ਜੇ ਕਿਸੇ ਵਸਤੂ ਦੀ ਜ਼ਰੂਰਤ ਹੋਏ ਤੇ ਘਰ ਵਿੱਚ ਹੋਵੇ, ਅੰਧੇਰਾ ਨਹੀਂ ਲੱਭੇਗਾ, ਆਖਿਰ ਉੱਥੇ ਚਾਨਣ ਕਰਨਾ ਪਏਗਾ। ਚਾਨਣ ਵਿੱਚ ਕੋਈ ਵਸਤੂ ਦਿਸ ਸਕਦੀ ਹੈ, ਜਿਹੜੀ ਨਹੀਂ ਦਿਸ ਰਹੀ ਦੀਵੇ ਤੋਂ ਬਗੈਰ ਨਹੀਂ ਦਿਸਦੀ। ਦੀਵਾ ਬਲੇ ਅੰਧੇਰਾ ਜਾਏ, ਕੁਦਰਤੀ ਗੱਲ ਹੈ। ਕਬੀਰ ਕਹਿੰਦੇ ਨੇ ਮੈਂ ਉਹ ਵਸਤ ਜਿਹੜੀ ਨਹੀਂ ਲੱਭਣ ਵਾਲੀ ਉਹ ਲੱਭ ਲਈ ਹੈ। ਬਈ ਤੂੰ ਕਿਸ ਤਰ੍ਹਾਂ ਲੱਭ ਲਈ ਹੈ? ਕਬੀਰ ਕਹਿੰਦੇ ਨੇ ਵਸਤ ਅਗੋਚਰ ਪਾਈ, ਉਹ ਜਿਹੜਾ ਨਹੀਂ ਸੀ ਦਿਸਦਾ ਈਸ਼ਵਰ ਉਹ ਲੱਭ ਪਿਆ। ਕਿਸ ਤਰ੍ਹਾਂ ਲੱਭਾ? ਕਹਿੰਦੇ ਨੇ ਘੱਟ ਦੀਪ ਕਰਿਆ ਸਮਾਈ, ਅੰਦਰ ਗਿਆਨ ਦਾ ਦੀਵਾ ਜਗਾ ਦਿੱਤਾ ਸਤਿਗੁਰਾਂ ਨੇ, ਮੇਰੀ ਸਤਿਗੁਰੂ ਨੇ ਬੁੱਧ ਪਲਟ ਕੇ ਰੱਖ ਦਿੱਤੀ, ਗਿਆਨ ਦੇ ਦਿੱਤਾ, ਅਗਿਆਨਤਾ ਦੂਰ ਹੋ ਗਈ ਹੈ, ਤੇ ਉਹ ਵਸਤੂ ਜਿਹੜੀ ਨਹੀਂ ਸੀ ਲੱਭਦੀ ਦੁਨੀਆਂ ਨੂੰ ਉਹ ਲੱਭ ਪਈ। ਮੈਂ ਅਰਜ ਕਰ ਰਿਹਾ ਸਾਂ ਜਿੰਨਾ ਚਿਰ ਵੀ ਸਤਿਗੁਰੂ ਕਾ ਗਿਆਨ, ਗੁਰੂ ਕਾ ਗਿਆਨ ਅੰਦਰ ਨਹੀਂ ਆਇਆ, ਮਨੁੱਖ ਨੇ ਨਹੀਂ ਹਾਸਲ ਕੀਤਾ, ਉਹਨਾਂ ਚਿਰ ਪ੍ਰਕਾਸ਼ ਨਹੀਂ ਹੋਇਆ, ਅੰਧਕਾਰ ਦੂਰ ਨਹੀਂ ਹੋ ਸਕਦਾ, ਤੇ ਅੰਧੇਰੇ ਦੇ ਵਿੱਚ ਸੁੱਖ ਨਾਲ ਸੁੱਤਾ ਵੀ ਨਹੀਂ ਜਾਂਦਾ। ਕਬੀਰ ਕਹਿੰਦੇ ਨੇ ਅੰਧਕਾਰ ਸੁਖ ਕਬਹੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਇੱਥੇ ਰਾਜਾ ਵੀ ਰੋ ਰਿਹਾ, ਕੰਗਾਲ ਵੀ ਰੋ ਰਿਹਾ, ਇੱਥੇ ਧਨਵਾਨ ਵੀ ਰੋ ਰਿਹਾ, ਨਿਰਧਨ ਵੀ ਰੋ ਰਿਹਾ, ਇੱਥੇ ਨਿਰਬਲ ਵੀ ਰੋ ਰਿਹਾ, ਬਲਵਾਨ ਵੀ ਰੋ ਰਿਹਾ, ਬਾਦਸ਼ਾਹ ਵੀ ਰੋ ਰਿਹਾ, ਕੰਗਾਲ ਵੀ ਰੋ ਰਿਹਾ, ਕਿਉਂਕਿ ਅੰਧਕਾਰ ਹੈ, ਅੰਧਕਾਰ ਵਿੱਚ ਸੁੱਖ ਨਹੀਂ ਹੋ ਸਕਦਾ। ਫੈਸਲਾ ਹੈ ਗੁਰਬਾਣੀ ਦਾ। ਦੁਨੀਆਂ ਦੇ ਵਿੱਚ ਬੜੇ ਬੜੇ ਪ੍ਰਕਾਸ਼ ਅਸੀਂ ਅੱਜ ਦਾ ਪ੍ਰਚਾਰਕ ਕਹਿ ਦਿੰਦਾ, ਔਰ ਗੁਰਬਾਣੀ ਦੀ ਇੱਕ ਬੜੀ ਮਸ਼ਹੂਰ ਪੰਕਤੀ ਹੈ, ਕਹਿੰਦੇ ਨੇ ਗੁਰਬਾਣੀ ਇਸ ਯੁੱਗ ਮੈਂ ਚਾਨਣ, ਸੋਲਾ ਨੇ ਸੱਚ ਹੈ, ਜਰਾ ਵੀ ਝੂਠ ਨਹੀਂ, ਬਿਲਕੁਲ ਸੱਚੀ ਗੱਲ ਹੈ। ਸਤਿਗੁਰਾਂ ਨੇ ਜੋ ਕੁਛ ਵੀ ਗੁਰਬਾਣੀ ਦੁਆਰਾ ਹੁਕਮ ਦਿੱਤਾ, ਸੰਸਾਰ ਨੂੰ ਉਪਦੇਸ਼ ਦਿੱਤਾ, ਉਹ ਅਟਲ ਤੇ ਅਚਲ ਹੈ, ਚਾਨਣ ਹੀ ਚਾਨਣ ਹੈ। ਜਿੰਨੇ ਧਰਮ ਪੁਸਤਕ ਨੇ ਦੁਨੀਆਂ ਵਿੱਚ ਸਾਰੇ ਚਾਨਣ ਨੇ, ਦੀਵੇ ਨੇ, ਇਹ ਗਿਆਨ ਆਪਣਾ ਇਹ ਚਾਨਣ ਕਰਦੇ ਪਏ ਨੇ। ਜਿੰਨੇ ਧਰਮ ਪੁਸਤਕ, ਵੇਦ, ਸ਼ਾਸਤਰ, ਗੀਤਾ, ਗ੍ਰੰਥ, ਕੁਰਾਨ, ਪੁਰਾਨ, ਅੰਜੀਲ, ਬਾਈਬਲ, ਕੋਈ ਵੀ ਤੁਸੀਂ ਆਖੋਗੇ, ਸਾਰੇ ਹੀ ਦੀਵੇ ਨੇ, ਅਥਾਹ ਚਾਨਣ ਕਰ ਰਹੇ ਨੇ ਦੁਨੀਆਂ ਵਿੱਚ। ਗੁਰਬਾਣੀ ਇਸ ਯੁੱਗ ਮੈਂ ਚਾਨਣ, ਬਿਲਕੁਲ ਠੀਕ ਹੈ ਚਾਨਣ, ਪਰ ਮੈਂ ਕਹਿੰਦਾ ਚਾਨਣ ਵੱਲ ਪਿੱਠ ਕਰਕੇ ਚੱਲ ਪਏ। ਗੁਰਬਾਣੀ ਕਹਿੰਦੀ ਆ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਪਰ ਇਹ ਪ੍ਰਚਾਰਕ ਤੇ ਕਹਿ ਰਹੇ ਨੇ ਵੀ ਗੁਰੂ ਦੀ ਜ਼ਰੂਰਤ ਹੀ ਨਹੀਂ, ਪ੍ਰਚਾਰ ਹੋ ਰਿਹਾ ਗੁਰੂ ਦੀ ਕੋਈ ਜ਼ਰੂਰਤ ਨਹੀਂ। ਗੁਰਬਾਣੀ ਨੂੰ ਮੰਨਣ ਵਾਲੇ, ਗੁਰਬਾਣੀ ਨੂੰ ਅਸੀਂ ਸਾਰੇ ਚੱਲਣ ਵਾਲੇ, ਪ੍ਰਚਾਰ ਹੋ ਰਿਹਾ ਗੁਰੂ ਦੀ ਕੋਈ ਜ਼ਰੂਰਤ ਨਹੀਂ। ਗੁਰਬਾਣੀ ਕਹਿੰਦੀ ਹੈ ਚਾਨਣ ਤੇ ਬਹੁਤ ਹੈ, ਪਰ ਚਾਨਣ ਵੱਲ ਪਿੱਠ ਹੋ ਗਈ ਨਾ, ਚਾਨਣ ਵੱਲ ਪਿੱਛਾ ਕਰ ਲਈ ਦੂਜੇ ਪਾਸੇ ਨੂੰ। ਜਿਸ ਤਰ੍ਹਾਂ ਕੋਈ ਬਾਰਿਸ਼ ਹੁੰਦੀ ਹੋਵੇ ਤੇ ਘੜਾ ਉਲਟਾ ਹੋਵੇ ਤੇ ਘੜੇ 'ਚ ਕੱਖ ਵੀ ਨਹੀਂ ਜਾਂਦਾ, ਉਹ ਭਰ ਨਹੀਂ ਸਕਦਾ, ਘੜਾ ਉਲਟਾ ਹੋ ਗਿਆ, ਘੜੇ ਵੱਲ ਚਾਨਣ ਵੱਲ ਪਿੱਠ ਕਰਕੇ ਚੱਲ ਪਏ, ਬਸ ਇੰਨਾ ਫਰਕ ਹੈ। ਹੈ ਤੇ ਚਾਨਣ ਹੈ, ਚਾਨਣ ਵੱਲ ਦੇਖਿਆ ਹੀ ਨਹੀਂ, ਸੂਰਜ ਚੜ੍ਹਦੇ ਵੱਲ ਚੜ੍ਹ ਰਿਹਾ, ਇਹ ਲਹਿੰਦੇ ਨੂੰ ਚੱਲ ਪਏ, ਸੂਰਜ ਲਹਿੰਦੇ ਵਿੱਚ ਆ ਗਿਆ, ਇਹ ਚੜ੍ਹਦੇ ਨੂੰ ਚੱਲ ਪਏ, ਬਸ ਇੰਨਾ ਕੀ ਫਰਕ ਹੈ। ਚਾਨਣ ਹੀ ਚਾਨਣ ਹੈ, ਜਿੰਨੇ ਵੇਦ ਗ੍ਰੰਥ, ਧਰਮ ਸ਼ਾਸਤਰ, ਸਭ ਚਾਨਣ ਹੈ, ਚਾਨਣ ਦੇ ਰਹੇ ਨੇ, ਅਥਾਹ ਚਾਨਣ ਹੈ। ਪਰ ਜੇ ਕਿਤੇ ਇਹਨਾਂ ਵੱਲ, ਚਾਨਣ ਵੱਲ ਵੇਖੇ ਹੀ ਨਾ ਕੋਈ, ਆਖੇ ਗੁਫਾ ਪੁੱਟ ਕੇ ਬਹਿ ਜਾਂਦਾ ਕਿ ਮੈਂ ਤੇ ਸੂਰਜ ਵੱਲ ਦੇਖਦਾ ਹੀ ਨਹੀਂ, ਮੈਂ ਸੂਰਜ ਦੇ ਮੱਥੇ ਨਹੀਂ ਲੱਗਣਾ। ਹੁਣ ਇੱਥੇ ਸੂਰਜ ਦਾ ਕਸੂਰ ਨਹੀਂ, ਕਸੂਰ ਤੇ ਉਹਦਾ ਜਿਹੜਾ ਦੇਖ ਨਹੀਂ ਸਕਦਾ। ਐਸਾ ਹੋ ਜਾਏਗਾ ਕਦੀ ਜਦੋਂ ਬਹੁਤ ਦੇਰ ਤੱਕ ਬੰਦਾ ਗੁਫਾ ਵਿੱਚ ਹੀ ਬੈਠਾ ਰਹੇ, ਧਰਤੀ ਵਿੱਚ ਭੋਰਾ ਕਰ ਲਏ, ਪੁੱਟ ਲਏ, ਬੇਸਮੈਂਟ ਵਿੱਚ ਚਲਿਆ ਜਾਏ, ਬਈ ਮੈਂ ਸੂਰਜ ਦੇ ਮੱਥੇ ਨਹੀਂ ਲੱਗਣਾ, ਸੂਰਜ ਚੜ੍ਹ ਹੀ ਨਹੀਂ ਸਕਦਾ। ਜੇ ਕੋਈ ਕਹਿ ਦੇਵੇ ਸੂਰਜ ਤੇ ਹੋ ਹੀ ਨਹੀਂ ਸਕਦਾ, ਇਹਨੂੰ ਕੀ ਆਖੋਗੇ? ਇਸ ਬੰਦੇ ਨੂੰ ਕੀ ਆਖਾਂਗੇ ਅਸੀਂ? ਆਖੇ ਵੀ ਸੂਰਜ ਤੇ ਹੈ ਹੀ ਨਹੀਂ, ਸੂਰਜ ਦਾ ਕੀ ਕੰਮ ਹੈ, ਸੂਰਜ ਦੀ ਲੋੜ ਹੀ ਨਹੀਂ। ਜੇ ਕਹਿ ਦੇਵੇ ਤੇ ਕੀ ਕੀਤਾ ਜਾਏ? मैं अर्ज करा किसे कवि ने लिखिया है, एक समय एक जानवर हुंदा उड़न वाला, इनू जाते चाम चिठ कहिंदे ने, जां चम चेड़ कहिंदे ने, जां चाम चिड़क भी कहिंदे, दो तीन नाम ने। इन्हां दी एक बारी मीटिंग हुई क्योंकि इन्हां नू दिने नहीं दिसदा, ये जिहड़े चाम चिठ ने दिने नहीं दिसदा, सूरज के सामने दिसदा नहीं इन्हां नू, ते रात नू दिसदा। इन्हां ने एक बहुत वड्डी मीटिंग कीती, भई ये जिहड़ा सूरज चढ़दा है ये क्यों चढ़दा, सूरज की तो लोड़ ही नहीं, इन्हां नू कौन समझावे भई संसार का काम किवें चलेगा, जे सूरज ना चढ़े तो संसार का काम किवें चलेगा, इन्हां नू कौन समझाए। हुण इन्हां दी मीटिंग होई, गुरमता पास हो गए, आखण लगे चलो चलीए, ये जिथों सूरज चढ़दा है वह राह ही बंद कर छड़ने, चढ़दा ही क्यों है, ये उधर नू तुर पए, चढ़दे वलों सूरज आउणा सी उड़ पए, हुण जिन्ना चिर रात सी ना उन्ना चिर ते इन्हां नू दिसदा रहा, अगों आया सूरज चढ़ना सी ते सूरज चढ़िया ते इन्हां नू दिसण हट गया, होया कि एक पहाड़ नाल टकरा के ते खड्ड विच डिग पए, बहुत नीवे जा पए, उत्थे अंधेरा सी ते उत्थे दिसण लग पए, ते आपो विच गल्लां करन लै सूरज बणिया फिरदा सी, सूरज पासे नू लंघ गया सानू वेख के, डरदा दूजे पासे नू तुर गया ते असीं सूरज तों वी अगाह आ गए। किसे कवि ने लिखिया, वह कहिंदा चाम चिट्ठा सूरज वल उड्डिया ते ओह डिग टोए विच पईआं, ते आखण सूरज साथों रहा दुराडा सी सूरज नू लंघ गईआं, कौन समझाए इन्हां नू दसो। वेखो गुरबाणी इस युग में चानण है, गुरबाणी कहिंदी आ गुरबिन घोरे अंधार, अटल फैसला है, कौन टालेगा इस नू, गुरबिन घोरे अंधार गुरु बिन समझ ना आवै, गुरबिन सुरत ना सिद्ध गुरु बिन मुक्त ना पावै, गुर कर सच विचार गुरु कर रे मन मेरे, गुरबाणी कहिंदी है। और गुरु धारण कर सजना गुरमुखा विचार कर, गुरु धारण कर गुरु कर रे मन मेरे, गुर कर शब्द सपुन अगन कट्टे सब तेरे, गुरु ओ धारण कर जिहड़ा शब्द विच पूरा है, जिहड़ा शब्द दे के ते जीवन पलट दे के रख दिंदा, शब्द विच सपुन है, फिर की होएगा तेरे पाप सारे कट्टे जाणगे जदों गुरु कोल जाएगा, तां अगन कट्टे सब तेरे। कहिंदे ने गुर नैण बैण गुर गुर करो गुरु सत कब नल कहे, भई गुरमुखो गुरबाणी कहिंदी आ अखां नाल गुरु का दर्शन करो ते रसना दे नाल गुरु गुरु जपो, गुर नैण बैण गुर गुर करो गुरु सत, गुरु ही सच का स्वरूप है। सच किनू कहिंदे ने, गुरु नानक ने व्याख्या की है सच दी, तुसीं रोज पढ़दे हो, पातशाह कहिंदे ने आद सच जुगाद सच है भी सच नानक होसी भी सच, बसंत राग विच कहिंदे ने सच परमेसर नित नवा, परमेसर ही सच है सच ही परमेसर है होर दूसरा कोई नहीं, सच नाम परमेसर दा। कहिंदे ने गुरु सत कब नलक है, नल पट कहिंदा गुरु ही सच दा स्वरूप है, गुरु धारण करो कहिंदे ने गुर नैण बैण गुर गुर करो गुरु सत कब नलक है, जिन गुरु नह गुरु ना देखियो नहो कियो, जिसने गुरु देखिया ही नहीं धारण किया। गुरबाणी कहिंदी है ते अकियत संसार में, उन्हां दा आउणा बेअर्थ है दुनिया में, चानण है किन्ना वड्डा चानण, किन्ना वड्डा चानण है गुरबाणी, बिल्कुल सोलह ने अचल ते अटल फैसला है कि गुरबाणी इस युग में चानण, बिल्कुल ठीक है, पर जे चानण वल वेखिए ही ना उहदा फायदा नहीं होवेगा। मैं अर्ज ये कर रहा सां दुनिया विच जिन्ने भी सकूल किन्ने बने हुए ने, मेरा ख्याल कोई हजारां लखां दी तादाद विच होणगे, सारी दुनिया दे सकूल ते कॉलेज ये क्यों बने ने, उन्हां विच फिर हजारां मास्टर लखां दी तादाद विच मास्टर ते हैड मास्टर ते प्रिंसीपल कई पढ़ाउण वाले बच्चियां नूं, ते जे पुस्तक दा ज्ञान बच्चे नूं अपने आप हो जांदा है ते इन्ना खर्चा करन दी कोई जरूरत नहीं, मेरे ख्याल च इन्हां मास्टरां दी कोई जरूरत नहीं, कोई लोड़ नहीं इन्ना कंट्रोल करन दी, पुस्तक दा कोई भी धर्म पुस्तक होए वो अपने आप अपना प्रचार नहीं कर सकती, सारियां ही रख दिओ स्टेज ते इकट्ठियां करके, जिन्ने धर्म ने ਉਹਨਾਂ ਦੀਆਂ ਧਰਮ ਪੁਸਤਕ ਰੱਖ ਦਿਓ ਸਟੇਜ ਦੇ ਉੱਤੇ, ਸਵਾਰ ਕੇ ਰੱਖੋ। ਪਰ ਜੇ ਉੱਥੇ ਕੋਈ ਦੇਹਧਾਰੀ ਨਾ ਜਾਵੇ ਤੇ ਉਹ ਆਪਣੇ ਆਪ ਪ੍ਰਚਾਰ ਆਪਣਾ ਨਹੀਂ ਕਰ ਸਕਦੀ। ਕਿਸੇ ਦੇਹਧਾਰੀ ਦੀ ਉਡੀਕ ਹੋਵੇਗੀ, ਉੱਥੇ ਕਿਸੇ ਪੰਡਿਤ ਦੀ ਜ਼ਰੂਰਤ ਹੈ, ਉੱਥੇ ਕਿਸੇ ਗ੍ਰੰਥੀ ਦੀ ਜ਼ਰੂਰਤ ਹੈ, ਉੱਥੇ ਕਿਸੇ ਪਾਦਰੀ ਦੀ ਜ਼ਰੂਰਤ ਹੈ, ਉੱਥੇ ਕਿਸੇ ਮੌਲਵੀ ਦੀ ਜ਼ਰੂਰਤ ਪਏਗੀ, ਤਾਂ ਜਾ ਕੇ ਉਹਦਾ ਉਪਦੇਸ਼ ਤੁਹਾਡੇ ਤੱਕ ਪਹੁੰਚਦਾ, ਮਨੁੱਖ ਦੇ ਕੰਨਾਂ ਤੱਕ ਪਹੁੰਚੇਗਾ। ਆਪਣੇ ਆਪ ਨਹੀਂ ਹੋ ਸਕਿਆ। ਮੈਂ ਅਰਜ ਕਰ ਰਿਹਾ ਸਾਂ ਗੁਰਬਿੰਦ ਘੋਰਿਆਂ ਦਾ, ਗੁਰੂ ਕਹਿ ਰਹੇ ਨੇ ਕਿ ਗੁਰਬਿੰਦ ਘੋਰਿਆਂ ਦਾ, ਗੁਰੂ ਨਾਨਕ ਪਾਤਸ਼ਾਹ ਰਾਗ ਗੌੜੀ ਵਿੱਚ ਕਹਿੰਦੇ ਨੇ, ਗੁਰ ਪ੍ਰਸਾਦੀ ਬੂਝਲੇ ਤਉ ਹੋਏ ਨਬੇਰਾ, ਘਰ ਘਰ ਨਾਮ ਨਿਰੰਜਨਾ ਸੋ ਠਾਕਰ ਮੇਰਾ, ਬਿਨ ਗੁਰ ਸ਼ਬਦ ਨਾ ਛੁੱਟੀਆ ਦੇਖੋ ਵਿਚਾਰਾ, ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ। ਹੋਰ ਕਰਮ ਕਰ ਲਓ ਜਿੰਨੇ ਜੀ ਕਰੇ ਕਰੋ, ਕਿੰਨੇ ਦੁਨੀਆਂ ਦੇ ਧਰਮ ਤੇ ਕਰਮ ਨੇ ਜਿੰਨੇ ਜੀ ਕਰੇ ਕਰ ਲਓ, ਗੁਰੂ ਤੋਂ ਬਗੈਰ ਅੰਧੇਰਾ ਹੀ ਰਹੇਗਾ। ਗੁਰਬਾਣੀ ਕਹਿੰਦੀ ਚਾਨਣ ਜੀ ਹੈ, ਅਥਾਹ ਚਾਨਣ, ਗੁਰਬਿੰਦ ਘੋਰ ਅੰਧਾਰ। ਸਤਿਗੁਰੂ ਗੁਰੂ ਅੰਗਦ ਦੇਵ ਜੀ ਦਾ ਫੈਸਲਾ। ਮੈਂ ਅਰਜ ਕਰਾਂ ਸਾਡੇ ਇਤਿਹਾਸ ਵਿੱਚ, ਦੁਨੀਆਂ ਦੇ ਇਤਿਹਾਸ ਵਿੱਚ ਕਈ ਉਦਾਹਰਣ ਐਸੇ ਨੇ। ਹਿੰਦੁਸਤਾਨ ਦੇ ਨੇੜੇ ਇਰਾਕ ਦਾ ਇੱਕ ਸ਼ਹਿਰ ਬੜੀ ਨੇੜੇ ਪੈਂਦਾ ਤੇ ਬੜਾ ਦੂਰ ਤੋਂ ਸੰਬੰਧ ਹੈ ਇਹਨਾਂ ਸ਼ਹਿਰਾਂ ਨਾਲ ਹਿੰਦੁਸਤਾਨ ਦਾ, ਬਸਰਾ ਤੇ ਬਗਦਾਦ। ਬਸਰੇ ਦੇ ਰਹਿਣ ਵਾਲੀ ਇੱਕ ਭਗਤਣੀ ਹੋਈ ਹੈ ਇਸਲਾਮ ਧਰਮ ਵਿੱਚ, ਰੈਬਾ ਨਾਮ ਹੈ। ਇਹ ਬੜੀ ਪਹੁੰਚੀ ਹੋਈ ਫਕੀਰਨੀ ਸੀ। ਇੱਕ ਵਾਰੀ ਮੱਕੇ ਦੀ ਯਾਤਰਾ ਕਰਨ ਵਾਸਤੇ ਚਲੇ ਗਈ। ਮੈਂ ਇਹਦਾ ਥੋੜਾ ਜਿਹਾ ਜੀਵਨ ਦੱਸਾਂ ਕਿੰਨੀ ਉੱਚੀ ਹੈ, ਜੀਵਨ ਕਿੰਨਾ ਉੱਚਾ। ਮੱਕੇ ਦੀ ਯਾਤਰਾ ਕਰਨ ਚਲੇ ਗਈ, ਨਾਲ ਹੋਰ ਵੀ ਹਾਜੀ ਨੇ। ਜਾ ਕੇ ਇੱਕ ਥਾਂ ਰਸਤੇ ਵਿੱਚ ਪੜਾਉ ਕੀਤਾ, ਰਾਤ ਰਹੇ। ਇਹ ਸਵੇਰੇ ਨਮਾਜ਼ ਪੜ੍ਹਨ ਲੱਗ ਪਈ ਤੇ ਜਿਹੜਾ ਸੀ ਨਾਲ ਹਜੂਮ ਉਹ ਅੱਗੇ ਚਲੇ ਗਏ, ਇਹ ਇਕੱਲੀ ਪਿੱਛੇ ਰਹਿ ਗਈ। ਜਿਸ ਵੇਲੇ ਤੁਰ ਪਈ ਤੇ ਅੱਗੇ ਦੇਖਿਆ ਇੱਕ ਕੁੱਤੀ ਪਈ ਹੈ, ਛੋਟੇ ਛੋਟੇ ਬੱਚੇ ਨੇ ਉਹਦੇ, ਉਹਦੇ ਉੱਤੋਂ ਦੀ ਕੋਈ ਗੱਡੀ ਲੰਘ ਕੇ ਤੇ ਪੈਰ ਕੱਟੇ ਗਏ, ਤੜਫ ਰਹੀ ਹੈ ਪਾਣੀ ਤੋਂ ਬਗੈਰ। ਇਸ ਨੇ ਸੋਚਿਆ ਮਨਾ ਸਾਥੀ ਤੇ ਬਹੁਤ ਦੂਰ ਚਲੇ ਗਏ ਨੇ, ਪਰ ਮੈਂ ਇਹਨੂੰ ਪਾਣੀ ਪਿਲਾ ਕੇ ਅੱਗੇ ਜਾਵਾਂਗੀ। ਨੇੜੇ ਖੂਹ ਸੀ ਇੱਕ, ਹੁਣ ਖੂਹ ਤੇ ਕੋਈ ਸਾਧਨ ਨਹੀਂ ਕਿ ਪਾਣੀ ਕਿਸ ਤਰ੍ਹਾਂ ਪਿਲਾਉਣ। ਇਸ ਨੇ ਆਪਣੇ ਸਿਰ ਦੇ ਵਾਲ ਕੱਟੇ, ਕੱਟ ਕੇ ਰੱਸੀ ਬਣਾਈ, ਉਹ ਨਾ ਪਹੁੰਚੀ, ਫਿਰ ਨਾਲ ਹੋਰ ਕੱਪੜੇ ਜੋੜੇ, ਜੋੜ ਕੇ ਉਹਦੇ ਵਿੱਚ ਪੱਤਰ ਬੱਧੇ ਥੱਲੇ, ਉਹਨਾਂ ਪੱਤਰਾਂ ਨਾਲ ਭਿਉ ਕੇ ਪਾਣੀ ਉਸ ਕੁੱਤੀ ਦੇ ਮੂੰਹ ਵਿੱਚ ਪਾਇਆ ਤੇ ਪਾਣੀ ਪਿਲਾਇਆ ਉਹਨੂੰ। ਤੇ ਇਹਦੀ ਦਇਆ ਕਰਨ ਤੋਂ ਬਾਅਦ ਜਿਸ ਵੇਲੇ ਵੇਖਿਆ ਭਈ ਮੇਰਾ ਸਾਥੀ ਤਾਂ ਬਹੁਤ ਦੂਰ ਚਲੇ ਗਏ ਨੇ ਤੇ ਮੈਂ ਹੁਣ ਕਿਸ ਤਰ੍ਹਾਂ ਜਾਵਾਂ, 60 ਕੋ ਇੱਥੋਂ ਮੱਕਾ ਸੀ, ਮੱਕੇ ਨੇ ਉੱਥੇ ਆਣ ਕੇ ਦਰਸ਼ਨ ਦੇ ਦਿੱਤੇ। ਕਿਸੇ ਕਵੀ ਨੇ ਲਿਖਿਆ ਕਹਿੰਦਾ, ਸਿਰ ਕੀ ਸੋਭ ਉਤਾਰ ਕੇ ਚੀਨਿਓ ਆਤਮ ਰਾਮ, ਉਸ ਕੁੱਤੀ ਦੀ ਆਤਮਾ ਵਿੱਚ ਰਾਮ ਨੂੰ ਵੇਖਿਆ, ਖੁਦਾ ਦੇ ਦਰਸ਼ਨ ਹੋਏ, ਉਸ ਨੂੰ ਪਾਣੀ ਪਿਲਾਇਆ, ਸਿਰ ਦੇ ਕੇਸ ਵੀ ਕਤਰ ਕੇ ਰੱਸੀ ਬਣਾ ਕੇ ਖੂਹ ਚੋਂ ਪਾਣੀ ਕੱਢ ਕੇ ਉਹਨੂੰ ਪਿਲਾਇਆ। ਤੇ ਕਹਿੰਦੇ ਨੇ, ਦੇਖੋ ਸਿਰ ਕੀ ਸੋਭ ਉਤਾਰ ਕੇ ਚੀਨਿਓ ਆਤਮ ਰਾਮ, ਤੇ 60 ਕੋਸ ਮੱਕਾ ਮਿਲਾ ਦੇਖ ਦਇਆ ਕੇ ਕਾਮ। ਦੇਖੀਏ ਜਰਾ ਕਿੰਨੀ ਵਧੀਆ ਦਇਆ ਦਾ ਕਹਾਣੀ, ਦਇਆ ਕਰਨ ਵਾਲੇ ਦੀ, ਦਇਆ ਕਰਨ ਤੋਂ ਇੱਥੋਂ ਤੱਕ ਪਹੁੰਚ ਗਈ। ਇਹਦੀ ਕਹਾਣੀ ਮੈਂ ਦੱਸਣ ਲੱਗਾ। ਇਹਦੀ ਸੂਈ ਗੁੰਮ ਗਈ ਕਿਤੇ ਘਰ ਵਿੱਚ। ਆਮ ਮਾਈਆਂ ਬੀਬੀਆਂ ਦਾ ਸੂਈ ਨਾਲ ਕੰਮ ਹੁੰਦਾ ਹੀ ਹੈ, ਸੂਈ ਡਿੱਗ ਪਈ ਕਿਤੇ ਘਰ ਵਿੱਚ ਤੇ ਬਾਹਰ ਲੱਭਦੀ ਫਿਰੇ ਗਲੀ ਵਿੱਚ, ਗਲੀ ਵਿੱਚ ਲੱਭਦੀ ਪਈ ਸੀ ਤੇ ਲਾਗੋਂ ਦੀ ਹਸਨ ਫਕੀਰ ਲੰਘਿਆ। ਹਸਨ ਪੁੱਛਦਾ, ਰੈਬਾਂ ਕੀ ਲੱਭਦੀ ਹੈ? ਕਹਿੰਦੀ ਹੈ, ਹਸਨ ਸੂਈ ਗਵਾਚ ਗਈ ਹੈ, ਉਹ ਲੱਭਦੀ ਪਈ। ਉਹ ਕਹਿੰਦਾ, ਕਿੱਥੇ ਗੁੰਮੀ ਹੈ ਸੂਈ? ਕਹਿੰਦੀ ਹੈ, ਸੂਈ ਘਰ ਵਿੱਚ ਗੁੰਮ ਗਈ ਹੈ। ਉਹ ਕਹਿੰਦਾ, ਫਿਰ ਸੂਈ ਘਰ ਵਿੱਚ ਡਿੱਗ ਪਈ ਹੈ, ਗੁੰਮੀ ਹੈ, ਲੱਭਦੀ ਹੈ ਗਲੀ ਵਿੱਚ, ਇਹ ਕੀ ਗੱਲ? ਕਹਿੰਦੀ ਹੈ, ਘਰ ਵਿੱਚ ਅੰਧੇਰਾ ਹੈ, ਇੱਥੇ ਜਰਾ ਚਾਨਣ, ਬਾਹਰ ਦਾ ਚਾਨਣ ਜੂ ਸੀ, ਘਰ ਵਿੱਚ ਅੰਧੇਰਾ ਹੈ ਤੇ ਇੱਥੇ ਚਾਨਣ, ਸੂਈ ਇੱਥੇ ਲੱਭਦੀ ਪਈ। ਹੁਣ ਇਹਨੂੰ ਕੌਣ ਆਖੇ ਬਈ ਇੱਥੇ ਸੂਈ ਨਹੀਂ ਲੱਭਣੀ, ਸੂਈ ਤੇ ਘਰ ਵਿੱਚ ਹੈ। ਸਾਡੇ ਗੁਰੂ ਸਾਹਿਬਾਂ ਨੇ ਲੱਖ ਯਤਨ ਕੀਤੇ ਨੇ ਮਨੁੱਖ ਨੂੰ ਸਮਝਾਉਣ ਦੇ, ਉਹ ਤੇਰੇ ਘਰ ਵਿੱਚ ਹੈ ਸਭ ਕੁਛ, ਬਾਹਰ ਨਾ ਜਾ। ਪਾਤਸ਼ਾਹ ਕਹਿੰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਉਹ ਜੀ ਉਹ ਅੰਦਰ ਕਿਸ ਤਰ੍ਹਾਂ ਰਹਿ ਸਕਦਾ? ਪਾਤਸ਼ਾਹ ਕਹਿੰਦੇ ਨੇ ਪੋਹਪ ਮੱਧ ਜਿਉ ਬਾਸ ਬਸਤ ਹੈ, ਜਿਸ ਤਰ੍ਹਾਂ ਫੁੱਲ ਦੇ ਵਿੱਚ ਵਾਸ਼ਨਾ ਰਹਿੰਦੀ ਹੈ, ਮੁਕਰਮਾ ਹੈ ਜੈਸੇ ਛਾਈ, ਜਿਸ ਤਰ੍ਹਾਂ ਸ਼ੀਸ਼ੇ ਵਿੱਚ ਪਰਛਾਵਾਂ ਹੁੰਦਾ, ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ, ਅੰਦਰ ਲੱਭ ਆਪਣੇ, ਬਾਹਰ ਨਾ ਲੱਭੋ, ਅੰਦਰ ਹੈ ਪਰ ਅੰਦਰ ਰਹਿਣ ਵਾਲਾ ਕੰਮ ਨਹੀਂ ਨਾ ਦਿੰਦਾ, ਇਹ ਪਤਾ ਗੁਰੂ ਤੋਂ ਬਿਨਾਂ ਨਹੀਂ ਲੱਗਾ, ਇਹ ਤੇ ਗੁਰੂ ਸਾਹਿਬਾਂ ਦਾ ਫੁਰਮਾਨ ਹੈ, ਬਗੈਰ ਗੁਰੂ ਤੋਂ ਇਹ ਕਿਸੇ ਨੇ ਗਿਆਨ ਨਹੀਂ ਦਿੱਤਾ। ਪਾਤਸ਼ਾਹ ਕਹਿੰਦੇ ਨੇ ਟੱਡਾ ਢੂੰਡਤ ਕਹਾ ਫਿਰੋ, ਢੂੰਡਤ ਇਹ ਮਨ ਮਾਹੇ, ਸੰਗ ਤੁਹਾਰੇ ਪ੍ਰਭ ਬਸੈ ਤੇ ਬਨ ਬਨ ਕਹਾ ਫਿਰਾਏ, ਬਾਹਰ ਕਿਉਂ ਲੱਭਦੇ ਹੋ, ਅੰਦਰ ਹੈ। ਪਰ ਇਹ ਤੇ ਗੁਰੂ ਸਾਹਿਬਾਂ ਨੇ ਦੱਸਿਆ ਨਾ, ਮੈਂ ਅਰਜ ਕਰ ਰਿਹਾ ਸਾਂ ਬਿਨ ਸਤਿਗੁਰ ਤੋਂ ਬਾਅਦ ਜੋ ਅੰਧੇਰਾ ਹੈ। ਪਾਤਸ਼ਾਹ ਕਹਿੰਦੇ ਨੇ ਬਿਨ ਗੁਰ ਸ਼ਬਦ ਨਾ ਛੁੱਟੀ ਹੈ ਦੇਖੋ ਵਿਚਾਰਾ, ਜੇ ਲੱਖ ਕਰਮ ਕਮਾਵੇ ਹੀ ਬਿਨ ਗੁਰ ਅੰਧਿਆਰਾ। ਕੌਣ ਸਮਝਾਏ ਇਹਨਾਂ ਨੂੰ, ਨਹੀਂ ਪਤਾ ਲੱਗਾ ਇਹਨਾਂ ਲੋਕਾਂ ਨੂੰ ਭਾਈ ਪਰਮੇਸ਼ਰ ਅੰਦਰ ਹੈ। ਦੱਸਿਆ ਗੁਰੂ ਸਾਹਿਬਾਂ ਨੇ, ਆਪਣੇ ਆਪ ਪਤਾ ਨਹੀਂ ਲੱਗਾ। ਬੜੀ ਪੁਰਾਣੀ ਕਥਾ ਹੈ, ਵਿਸ਼ਨੂੰ ਦੇ ਦਰਬਾਰ ਵਿੱਚ ਨਾਰਦ ਜਾਂਦੇ ਸਨ, ਉੱਥੇ ਸਤਸੰਗ ਹੁੰਦਾ ਸੀ, ਬੈਕੁੰਠ ਵਿੱਚ ਜਾਂਦਾ ਰੋਜ਼ ਕਥਾ ਕੀਰਤਨ ਸਰਵਣ ਕਰਨ ਵਾਸਤੇ ਜਾਂਦਾ। ਇਹ ਨਗੋਰਾ ਸੀ, ਗੁਰੂ ਧਾਰਨ ਨਹੀਂ ਕੀਤਾ। ਜਦੋਂ ਕਥਾ ਦਾ ਭੋਗ ਪੈਂਦਾ, ਸਾਰੇ ਸੰਗਤ ਚਲੇ ਜਾਂਦੀ ਹੈ, ਜਿੱਥੇ ਇਹ ਬੈਠਦਾ ਉੱਥੋਂ ਇੱਕ ਫੁੱਟ ਮਿੱਟੀ ਪੁੱਟ ਕੇ ਬਾਹਰ ਸੁੱਟੀ ਜਾਂਦੀ ਹੈ, ਉੱਥੇ ਹੋਰ ਮਿੱਟੀ ਪਾਈ ਜਾਣੀ। ਇਹ ਕਈ ਚਿਰ ਇਸ ਤਰ੍ਹਾਂ ਹੁੰਦਾ ਰਿਹਾ। ਇੱਕ ਦਿਨ ਇਹਨੂੰ ਕਿਸੇ ਨੇ ਦੱਸਿਆ, ਨਾਰਦ ਜੀ ਤੁਹਾਡਾ ਦਰਬਾਰ ਵਿੱਚ ਬੜਾ ਅਪਮਾਨ ਹੁੰਦਾ ਰੋਜ਼। ਕੀ ਹੁੰਦਾ ਅਪਮਾਨ? ਇਹ ਹੁੰਦਾ ਜਿੱਥੇ ਤੁਸੀਂ ਬੈਠਦੇ ਹੋ ਨਾ, ਉਹ ਤੁਹਾਡੇ ਜਾਣ ਤੋਂ ਬਾਅਦ ਉੱਥੋਂ ਮਿੱਟੀ ਪੁੱਟ ਕੇ ਬਾਹਰ ਸੁੱਟਦੇ ਨੇ ਤੇ ਉੱਥੋਂ ਨਵੀਂ ਮਿੱਟੀ ਹੋਰ ਉੱਥੇ ਪਾਈ ਜਾਂਦੀ। ਇਹ ਕੀ ਗੱਲ ਹੈ, ਇੰਨਾ ਅਪਮਾਨ ਕਿਉਂ ਤੁਹਾਡਾ ਹੁੰਦਾ? ਉਹ ਕਹਿੰਦਾ ਮੈਨੂੰ ਤੇ ਪਤਾ ਨਹੀਂ, ਅੱਜ ਪੁੱਛ ਲੈਂਦੇ। ਕਥਾ ਸਮਾਪਤ ਹੋਈ, ਇਹਨੇ ਬੇਨਤੀ ਕਰ ਦਿੱਤੀ ਵਿਸ਼ਨੂੰ ਦੇ ਚਰਨਾਂ ਵਿੱਚ, ਮਹਾਰਾਜ ਮੈਨੂੰ ਸ਼ੰਕਾ ਇੱਕ ਦੱਸੋ। ਕਹਿੰਦਾ ਜੀ ਮੈਨੂੰ ਪਤਾ ਲੱਗਿਆ ਜਿੱਥੇ ਮੈਂ ਬੈਠਦਾ ਇੱਕ ਫੁੱਟ ਮਿੱਟੀ ਪੁੱਟ ਕੇ ਬਾਹਰ ਸੁੱਟ ਦਿੰਦੇ ਹੋ ਤੁਸੀਂ ਤੇ ਫਿਰ ਉੱਥੇ ਮਿੱਟੀ ਹੋਰ ਪਾਈ ਜਾਂਦੀ ਹੈ, ਇਹ ਕੀ ਗੱਲ? ਇਹ ਪੁੱਛਣਾ ਹੈ। ਹੁਕਮ ਇਹ ਹੋਇਆ ਕਿ ਨਾਰਦ ਜੀ ਤੁਸਾਂ ਅਜੇ ਗੁਰੂ ਨਹੀਂ ਧਾਰਨ ਕੀਤਾ ਹੋਇਆ, ਨਗੁਰੇ ਹੋ। ਤੇ ਗੁਰਬਾਣੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਨਗੁਰੇ ਕਾ ਹੈ ਨਾਉ ਬੁਰਾ। ਪਾਤਸ਼ਾਹ ਕਹਿੰਦੇ ਨੇ ਜਿਹਨੂੰ ਗੁਰੂ ਧਾਰਨ ਹੀ ਨਹੀਂ ਕੀਤਾ, ਜਿਹਨੂੰ ਗੁਰੂ ਤੱਕ ਪਹੁੰਚਿਆ ਹੀ ਨਹੀਂ, ਸਤਿਗੁਰ ਵਾਜੋ ਗੁਰ ਨਹੀਂ ਕੋਈ, ਧਿਆਨ ਰੱਖਣਾ, ਨਾਲ ਨਿਰਣਾ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਚੱਜਾ ਕਦੇ ਨਾ ਝੂਰੇ ਮੂੜੇ। ਉਹ ਭਾਈ ਗੁਰਮੁਖਾ ਇਸ ਤਰ੍ਹਾਂ ਝੁਰਦਾ ਕਿਉਂ ਹੈ? ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ, ਉਹ ਗੁਰੂ ਕਾ ਉਪਦੇਸ਼ ਸੁਣ ਭਾਵੇਂ ਥੋੜੀ ਜਿਹੀ ਦੇਰ ਹੀ ਸੁਣ। ਵਿਖਾ ਤੋਂ ਭਾਵ ਹੈ ਇੱਕ ਵਕਤ ਟਾਈਮ ਹੁੰਦਾ, ਥੋੜਾ ਜਿਹਾ ਵਿਸਾ, ਥੋੜਾ ਚਿਰ ਉਪਦੇਸ਼ ਸੁਣ ਗੁਰੂ ਕਾ। ਉਹ ਹੁਣ ਪੁੱਛਦਾ ਵੀ ਗੁਰੂ ਉਹਦੀ ਦੱਸੋ ਸੂਰਤ ਕਿਹੋ ਜਿਹੀ ਹੈ ਗੁਰੂ ਦੀ, ਕਿਉਂਕਿ ਗੁਰੂ ਦੇ ਅਨੇਕ ਬਣ ਗਏ ਨਾ, ਰੂਪ ਕਈ ਬਣ ਗਏ, ਪ੍ਰਚਾਰ ਹੋਰ ਹੋ ਗਿਆ, ਵਿਚਾਰ ਹੋਰ ਸੀ, ਪ੍ਰਚਾਰ ਹੋਰ ਸੀ। ਇਹ ਹੁਣ ਪ੍ਰਚਾਰ ਦਾ ਮਾਰਿਆ ਹੋਇਆ ਵਿਚਾਰਾ ਪੁੱਛਦਾ ਗੁਰੂ ਕੈਸਾ ਹੁੰਦਾ। ਪਾਤਸ਼ਾਹ ਕਹਿੰਦੇ ਨੇ ਸਤਿਗੁਰ ਵਾਜੋ ਗੁਰ ਨਹੀਂ ਕੋਈ, ਧਿਆਨ ਰੱਖਣਾ। ਗੁਰੂ ਤੇ ਬਹੁਤ ਹੋ ਸਕਦੇ, ਅਸੀਂ ਕਿਸੇ ਕੋਲੋਂ ਕੰਮ ਕਾਰ ਸਿੱਖਦੇ ਹਾਂ ਉਹ ਵੀ ਗੁਰੂ ਹੈ, ਕੋਈ ਹੋਰ ਕਾਰੋਬਾਰ ਸਿੱਖੋ ਪੜ੍ਹਨ ਜਾਂਦਾ ਉਹ ਵੀ ਗੁਰੂ ਹੈ। ਗੁਰੂ ਕਈ ਨੇ, ਇੱਕ ਵੱਡੀ ਚੀਜ਼ ਦਾ ਵੀ ਨਾਮ ਗੁਰੂ ਹੈ। ਗੁਰ ਮਿਲ ਗੁਰ ਸੁਖ ਪਾਈ, ਗੁਰੂ ਨੂੰ ਮਿਲ ਕੇ ਵੱਡੇ ਸੁਖ ਦੀ ਪ੍ਰਾਪਤੀ। ਗੁਰੂ ਦੇ ਬਹੁਤ ਅਰਥ ਨੇ, ਪਰ ਸਤਿਗੁਰ ਇੱਕੋ ਹੀ ਹੈ। ਸਤਿਗੁਰ ਵਾਜੋ ਗੁਰ ਨਹੀਂ ਕੋਈ ਤੇ ਨਗੁਰੇ ਕਾ ਹੈ ਨਾਉ ਬੁਰਾ। ਪਾਤਸ਼ਾਹ ਕਹਿੰਦੇ ਨੇ ਇਹ ਵਿਸ਼ਨੂੰ ਨੇ ਆਖਿਆ ਤੂੰ ਨਗੁਰਾ ਹੈ ਅਜੇ। ਨਾਰਦ ਨੂੰ ਕਹਿੰਦੇ ਨੇ ਗੁਰੂ ਧਾਰਨ ਨਹੀਂ ਕੀਤਾ ਤੇ ਤੂੰ ਅਪਵਿੱਤਰ ਬਹੁਤ ਹੈ, ਤੂੰ ਜਿੱਥੇ ਬਹਿ ਜਾਂਦਾ ਧਰਤੀ ਭ੍ਰਿਸ਼ਟ ਹੋ ਜਾਂਦੀ ਹੈ, ਉਹ ਤੇ ਇਸ ਵਾਸਤੇ ਉਹ ਅਸੀਂ ਮਿੱਟੀ ਪੁੱਟ ਕੇ ਬਾਹਰ ਸੁੱਟ ਦਿੰਦੇ ਹਾਂ ਤੇ ਨਵੀਂ ਮਿੱਟੀ ਉੱਥੇ ਹੋਰ ਪਾ ਲੈਂਦੇ ਹਾਂ। ਬਈ ਤੂੰ ਪਤਾ ਨਹੀਂ ਗੁੱਸਾ ਨਾ ਕਰੇ, ਅੱਜ ਤੂੰ ਪੁੱਛ ਲਿਆ ਆਪ ਹੀ ਤਾਂ ਤੈਨੂੰ ਦੱਸਿਆ, ਕਈਆਂ ਨੂੰ ਆਖਿਆ ਵੀ ਤਾਂ ਨਹੀਂ ਨਾ ਜਾਂਦਾ, ਬਈ ਕੀ ਪਤਾ ਅੱਗੋਂ ਕਿਹੜੀ ਸੁਰ ਤੇ ਬੋਲਣਾ ਉਸ ਨੇ, ਚੁੱਪ ਕਰ ਜਾਓ। ਚੁੱਪ ਕਰਨੇ ਇਹ ਵੀ ਇੱਕ ਬਹੁਤ ਵੱਡਾ ਇੱਕ ਗੁਰ ਹੈ। ਇਸ ਵਾਸਤੇ ਉਹਨੂੰ ਦੱਸਿਆ ਤਾਂ ਜਾ ਕੇ ਨਾਰਦ ਨੇ ਗੁਰੂ ਧਾਰਨ ਕੀਤਾ ਤੇ ਦੁਬਾਰਾ ਜਾ ਕੇ ਉਹ ਰਿਸ਼ੀਆਂ ਮੁਨੀਆਂ ਦੇ ਵਿੱਚ ਸ਼ਾਮਲ ਹੋਇਆ। ਬਹੁਤ ਵੱਡਾ ਰਿਸ਼ੀ ਹੋਇਆ ਨਾਰਦ। ਇਸ ਨੇ ਕੀਰਤਨ ਵਾਲੀ ਭਗਤੀ ਇਸ ਨੇ ਚਾਲੂ ਕੀਤੀ ਦੁਨੀਆਂ ਵਿੱਚ। ਇਹ ਸਾਰਾ ਜਿੰਨਾ ਕੀਰਤਨ ਚੱਲਦਾ ਪਿਆ ਨਾਰਦ ਤੋਂ ਚੱਲਿਆ। ਸਭ ਤੋਂ ਪਹਿਲਾਂ ਰਾਗੀ ਨਾਰਦ ਹੈ। ਸੋ ਮੈਂ ਅਰਜ਼ ਕਰਾਂ, ਐਸੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਵਾਸਤੇ, ਗੁਰੂ ਅੰਗਦ ਦੇਵ ਜੀ ਦਾ ਅਚਲ ਫੈਸਲਾ ਕਹਿੰਦੇ ਨੇ ਗੁਰਬਿੰਦ ਘੋਰੇਦਾਰ, ਹਜ਼ਾਰਾਂ ਸੂਰਜ ਚੜ੍ਹ ਪੈਣ, ਚੰਦਰਮਾ ਚੜ੍ਹ ਜਾਣ, ਨਹੀਂ ਪ੍ਰਕਾਸ਼ ਕਰ ਸਕਦੇ ਮਨੁੱਖ ਦੇ ਅੰਦਰ। ਗੁਰੂ ਤੀਸਰੇ ਪਾਤਸ਼ਾਹ ਦੇ ਸਾਹਮਣੇ ਸਵਾਲ ਆਇਆ, ਮਹਾਰਾਜ ਨਾਮ ਹੀ ਜਪਣਾ ਨਾ, ਨਾਮ ਤੇ ਅੰਦਰ ਹੀ ਹੁੰਦਾ। ਅੱਜ ਕੱਲ੍ਹ ਵੀ ਇਹ ਪ੍ਰਚਾਰ ਹੈ, ਨਾਮ ਤੇ ਅੰਦਰ ਹੀ ਹੈ, ਜਿਹੜਾ ਜੀ ਕਰੇ ਜਪੀ ਜਾਏ। ਮੈਂ ਕਹਿੰਦਾ ਗੁਰਬਾਣੀ ਨਹੀਂ ਮੰਨਦੇ, ਗੁਰੂ ਅਮਰਦਾਸ ਨਹੀਂ ਮੰਨਦੇ। ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਰਾਮ ਰਾਮ ਸਭ ਕੋ ਕਹਿ, ਕਹਿਆ ਰਾਮ ਨਾ ਹੋਏ। ਆਖੀ ਜਾਓ ਰਾਮ ਰਾਮ, ਨਹੀਂ ਗੱਲ ਬਣੇਗੀ, ਜਿੰਨਾ ਚਿਰ ਜੀ ਕਰੇ ਕਰੀ ਜਾਓ, ਅਟਲ ਫੈਸਲਾ ਹੈ। ਕਹਿੰਦੇ ਨੇ ਰਾਮ ਰਾਮ ਸਭ ਕੋ ਕਹਿ, ਕਹਿਆ ਰਾਮ ਨਾ ਹੋਏ, ਫਿਰ ਕੀ ਕੀਤਾ ਜਾਏ ਜੀ? ਪਾਤਸ਼ਾਹ ਕਹਿੰਦੇ ਨੇ ਗੁਰ ਪ੍ਰਸਾਦੀ ਰਾਮ ਮਨ ਬਸੈ ਤਾਂ ਫਲ ਪਾਵੇ ਕੋਏ। ਇਹ ਰਾਮ ਜਿਹੜਾ ਆਪਣੇ ਆਪ ਜਪਣਾ, ਇਹ ਫਲਦਾਇਕ ਨਹੀਂ ਹੋਏਗਾ, ਇਹਦਾ ਲਾਭ ਕੋਈ ਨਹੀਂ ਹੋਏਗਾ, ਸਮਾਂ ਵਿਅਰਥ ਹੋ ਜਾਏਗਾ, ਜੀਵਨ ਵਿਅਰਥ ਨਿਕਲ ਜਾਂਦਾ ਕਈਆਂ ਦਾ, ਸਾਰੀ ਉਮਰ ਮੰਨਦੇ ਹੀ ਨਹੀਂ, ਇਹ ਗੱਲ ਹੈ ਹੀ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਅੰਦਰ ਵੱਸਦਾ ਨਾ, ਉਹ ਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਧਰਤੀ ਵਿੱਚ ਪਾਣੀ ਵੱਸਦਾ, ਲੇਕਿਨ ਧਰਤੀ ਦਾ ਪਾਣੀ ਫਸਲ ਨੂੰ ਕੰਮ ਨਹੀਂ ਦਿੰਦਾ। ਤੁਸੀਂ ਵੇਖਿਆ ਕਦੀ ਧਰਤੀ ਵਿੱਚ ਹਰ ਵੇਲੇ ਪਾਣੀ ਹੈ? ਪਾਣੀ ਅੰਦਰ ਧਰਤ ਹੈ ਤੇ ਧਰਤੀ ਅੰਦਰ ਪਾਣੀ ਵੱਸਿਆ, ਦੋਵਾਂ ਦਾ ਆਪੋ ਵਿੱਚ ਮੇਲ ਹੋਇਆ ਹੋਇਆ, ਧਰਤੀ ਦੇ ਹਰ ਥਾਂ ਤੇ ਪਾਣੀ ਹੈ ਥੱਲੇ, ਪਰ ਉਹ ਪਾਣੀ ਫਸਲ ਨੂੰ ਕੰਮ ਨਹੀਂ ਦਿੰਦਾ। ਜੇ ਕੋਈ ਚਾਰ ਸਾਲ ਛੇ ਮਹੀਨੇ ਬਾਰਿਸ਼ ਨਾ ਹੋਵੇ, ਇੱਕ ਸਾਲ ਨਾ ਹੋਵੇ, ਤੇ ਆਫਤ ਆ ਜਾਂਦੀ ਹੈ ਦੁਨੀਆਂ ਵਿੱਚ, ਵੀ ਹੁਣ ਕੀ ਕੀਤਾ ਜਾਏ? ਫਸਲਾਂ ਸੁੱਕ ਜਾਂਦੀਆਂ ਨੇ, ਸਾਰੀ ਬਨਸਪਤੀ ਸੁੱਕ ਜਾਂਦੀ ਹੈ, ਸ਼ਾਖਾਂ ਕੁਮਲਾ ਜਾਂਦੀਆਂ ਨੇ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ ਇਤਿਆਦਿ। ਕੀ ਫਿਰ ਕੀ ਹੁੰਦਾ? ਜਦੋਂ ਬੱਦਲ ਬਣ ਕੇ ਉੱਤੋਂ ਬਰਸਦਾ ਨਾ ਪਾਣੀ ਪ੍ਰਤੱਖ ਰੂਪ ਵਿੱਚ, ਉਹਦੇ ਨਾਲ ਸਾਰੀ ਬਨਸਪਤੀ ਹਰੀ ਹੋ ਜਾਂਦੀ ਹੈ, ਫਸਲਾਂ ਲਹਿ ਲਹਿ ਕਰਨ ਲੱਗ ਪੈਂਦੀਆਂ ਨੇ। ਜਿੰਨਾ ਚਿਰ ਬੱਦਲ ਰੂਪ ਨਾ ਹੋ ਕੇ ਬਰਸੇਗਾ, ਉਨਾ ਚਿਰ ਫਸਲ ਹਰੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਹੀ ਬੱਦਲ ਰੂਪ ਇੱਥੇ ਸਤਿਗੁਰੂ ਨੇ, ਜਦੋਂ ਸਤਿਗੁਰੂ ਗੁਰੂ ਦੁਆਰਾ ਨਾਮ ਲਿਆ ਜਾਏ, ਉਪਦੇਸ਼ ਲਿਆ ਜਾਏ, ਗੁਰਬਾਣੀ ਦਾ ਫੈਸਲਾ ਕਿ ਤਾਂ ਜਾ ਕੇ ਤੈਨੂੰ ਗਿਆਨ ਹੋ ਸਕਦਾ ਨਹੀਂ ਹੁੰਦਾ। ਕਹਿੰਦੇ ਨੇ ਪਾਤਸ਼ਾਹ ਗੁਰੂ ਕੇ ਗਿਆਨ ਤੋਂ ਬਗੈਰ ਮਨੁੱਖ ਭਰਮ ਦੇ ਚਿੱਕੜ ਵਿੱਚੋਂ ਨਹੀਂ ਨਿਕਲ ਸਕਿਆ, ਅੱਜ ਤੱਕ ਨਹੀਂ ਨਿਕਲਿਆ। ਭਾਈ ਗੁਰਦਾਸ ਕਹਿੰਦੇ ਕਹਿੰਦੇ ਨੇ ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋ, ਬਿਨਾਂ ਤੇਲ ਮੇਲੇ ਜੈਸੇ ਕੇਸ ਹੂੰ ਭਿਆਨ ਹੈ। ਜਿਸ ਤਰ੍ਹਾਂ ਕੱਪੜਾ ਨਾ ਧੋਈਏ, ਧੋਤੇ ਤੋਂ ਬਗੈਰ ਮੈਲ ਨਹੀਂ ਨਿਕਲਦੀ, ਜਿੰਨਾ ਚਿਰ ਕੱਪੜੇ ਨੂੰ ਨਾ ਧੋਵੋਗੇ ਇਹਦੀ ਮੈਲ ਨਹੀਂ ਨਿਕਲ ਸਕਦੀ। ਜੈਸੇ ਬਿਨ ਧੋਏ ਜੈਸੇ ਅੰਬਰ ਮਲੀਨ ਹੋ, ਬਿਨਾਂ ਤੇਲ ਮੇਲੇ ਜੈਸੇ ਕੇਸ ਹੂੰ ਭਿਆਨ ਹੈ। ਕੇਸਾਂ ਨੂੰ ਤੇਲ ਨਾ ਲਾਓ, ਖਿਲਾਰ ਛੱਡੋ, ਬਸ ਉਹ ਚੁੜੇਲ ਵਾਂਗੂ ਲੱਗਣਗੇ, ਭਿਆਨਕ ਦਿਸਣਗੇ, ਡਰਾਉਣੇ ਹੋ ਜਾਣਗੇ। ਬਿਨਾਂ ਤੇਲ ਮੇਲੇ ਜੈਸੇ ਕੇਸ ਹੂੰ ਭਿਆਨ ਹੈ। ਕਹਿੰਦੇ ਨੇ ਜੈਸੇ ਬਿਨ ਮਾਂਜੇ ਦਰਪਣ ਜੋਤਹੀਣ ਹੋਤ, ਜੈਸੇ ਬਿਨ ਮਾਂਜੇ ਦਰਪਣ ਜੋਤਹੀਣ ਹੋਤ, ਤੇ ਲੋਨ ਕਿਰਤ ਬਿਨਾਂ ਜੈਸੇ ਭੋਜਨ ਸਮਾਨ ਹੈ। ਜਿਸ ਤਰ੍ਹਾਂ ਸ਼ੀਸ਼ਾ ਹੋਵੇ ਤੇ ਉਹ ਮੈਲਾ ਹੋ ਜਾਵੇ ਤੇ ਨਾ ਸਾਫ ਕਰੋ, ਉਹਦੇ ਵਿੱਚੋਂ ਤੁਸੀਂ ਆਪਣਾ ਆਪ ਨਹੀਂ ਦੇਖ ਸਕਦੇ, ਉਹਦੀ ਜੋਤ ਸਾਰੀ ਖਤਮ ਹੋ ਜਾਏਗੀ, ਸ਼ੀਸ਼ੇ ਨੂੰ ਸਾਫ ਕਰਨਾ ਪਏਗਾ। ਜੈਸੇ ਬਿਨ ਮਾਂਜੇ ਦਰਪਣ ਜੋਤਹੀਨ ਹੋਤ, ਤੇ ਵਰਖਾ ਬਿਹੂਨ ਜੈਸੇ ਖੇਤ ਨੇ ਨਾ ਧਾਨ ਹੈ। ਜਿਸ ਤਰ੍ਹਾਂ ਬਾਰਿਸ਼ ਤੋਂ ਬਗੈਰ ਖੇਤਾਂ ਵਿੱਚ ਫਸਲ ਨਹੀਂ ਹੁੰਦੀ, ਸੁੱਕ ਜਾਂਦੀ ਹੈ, ਧਾਨ ਤੇ ਬਿਲਕੁਲ ਹੀ ਨਹੀਂ ਹੁੰਦੀ। ਸਾਰੀ ਫਸਲਾਂ ਵਿੱਚ ਇੱਕ ਧਾਨ ਜਿਹੜਾ ਝੋਨਾ ਕਹਿੰਦੇ ਹਾਂ ਅਸੀਂ ਪੰਜਾਬੀ ਵਿੱਚ, ਮੂੰਜੀ ਦੀ ਫਸਲ, ਉਹ ਤੇ ਪਾਣੀ ਤੋਂ ਬਗੈਰ ਜਰਾ ਵੀ ਨਹੀਂ ਹੁੰਦੀ, ਨਹੀਂ ਹੋ ਸਕਦੀ ਬਿਨਾਂ ਵਰਖਾ ਤੋਂ। ਅੱਗੇ ਕਹਿੰਦੇ ਨੇ ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਜਿਸ ਤਰ੍ਹਾਂ ਬਿਨਾਂ ਦੀਵੇ ਤੋਂ ਕੋਈ ਮਕਾਨ ਬਣਾ ਦਿਓ, ਕੋਈ ਮੰਦਰ ਬਣਾ ਦਿਓ, ਕੋਈ ਵੀ ਹੋਵੇ, ਕਿਸੇ ਕਮਰੇ ਵਿੱਚ ਦੀਵਾ ਨਾ ਹੋਵੇ ਤੇ ਉਹਦਾ ਅੰਧੇਰਾ ਦੂਰ ਨਹੀਂ ਹੁੰਦਾ।
ਉੱਥੇ ਕੱਖ ਨਹੀਂ ਦਿਸੇਗਾ ਤੁਹਾਨੂੰ, ਅਗਾਂਹ ਹੋਣ ਨੂੰ ਜੀ ਨਹੀਂ ਕਰਦਾ, ਪਤਾ ਨਹੀਂ ਕੀ ਹੈ। ਕਹਿੰਦੇ ਨੇ ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਤੇ ਬਿਨਾ ਲੋਨ ਕਿਰਤ ਬਿਨਾ ਜੈਸੇ ਭੋਜਨ ਸਮਾਨ ਹੈ। ਆ ਸਬਜ਼ੀ ਦਾਲ ਸਬਜ਼ੀ ਵਿੱਚ ਲੂਣ ਨਾ ਪਾਓ, ਘਿਓ ਨਾ ਪਾਓ ਤੇ ਤੁਸੀਂ ਸਵਾਦਿਸ਼ਟ ਨਹੀਂ ਹੋਏ, ਖਾਣ ਨੂੰ ਜੀ ਨਹੀਂ ਕਰਦਾ, ਹੈ ਹੀ ਨਹੀਂ ਕੁਛ ਕੀ ਖਾਧੀ ਕਿਸ ਤਰ੍ਹਾਂ ਜਾਏ, ਕਿਉਂਕਿ ਸਵਾਦ ਨਹੀਂ ਨਾ ਬਣਿਆ। ਭਾਈ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਤੈਸੇ ਬਿਨ ਸਾਧ ਸੰਗ ਜਨਮ ਮਰਨ ਦੁੱਖ ਮਿਟਤ ਨਾ ਭੈ ਭਰਮ ਬਿਨਾ ਗੁਰ ਗਿਆਨ ਹੈ। ਇਸੇ ਤਰ੍ਹਾਂ ਹੀ ਦੁਨੀਆਂ ਦੇ ਉੱਤੋਂ ਡਰ ਤੇ ਭਰਮ ਉਹ ਦੂਰ ਨਹੀਂ ਹੋ ਸਕਦਾ ਜਿੰਨਾ ਚਿਰ ਗੁਰੂ ਤੋਂ ਗਿਆਨ ਨਾ ਹਾਸਲ ਕੀਤਾ ਜਾਵੇ। ਮੈਂ ਅੱਗੇ ਅਰਜ ਕਰ ਚੁੱਕਾ ਕਿ ਸਕੂਲਾਂ ਤੇ ਕਾਲਜਾਂ ਵਿੱਚੋਂ ਬਹੁਤ ਗਿਆਨ ਮਿਲਦਾ ਪਿਆ, ਬੜਾ ਚੰਗਾ, ਪਰ ਸਕੂਲਾਂ ਤੇ ਕਾਲਜਾਂ ਦਾ ਜੋ ਗਿਆਨ ਹੈ ਉਹ ਤੇ ਜੀਵਨ ਨੂੰ ਚਲਾਉਣ ਵਾਸਤੇ ਹੈ। ਬਈ ਸਕੂਲ ਵਿੱਚ ਪੜ੍ਹ ਕੇ ਮੈਂ ਦੁਕਾਨ ਘੁੰਮਣ ਪਾਉਣੀ ਹੈ ਕਿ ਵਪਾਰ ਕਰਨਾ, ਠੇਕੇਦਾਰ ਬਣਨਾ ਕਿ ਥਾਣੇਦਾਰ ਬਣਨਾ, ਕੀ ਬਣਨਾ ਮੈਂ? ਜੀਵਨ ਨੂੰ ਚਲਾਉਣ ਵਾਸਤੇ ਗਿਆਨ ਸਕੂਲਾਂ ਵਿੱਚੋਂ ਮਿਲਦਾ, ਜੀਵਨ ਨੂੰ ਬਦਲ ਨਹੀਂ ਸਕਦਾ। ਧਿਆਨ ਰੱਖਣਾ, ਸਕੂਲਾਂ ਦਾ ਗਿਆਨ ਜੀਵਨ ਨੂੰ ਬਦਲਿਆ ਨਹੀਂ ਕਿਸੇ ਦੇ ਵੀ ਅੱਜ ਤੱਕ। ਕੋਈ ਦੱਸੇ ਬਈ ਸਕੂਲ ਦੇ ਗਿਆਨ ਨੇ ਕਿਸੇ ਮਨੁੱਖ ਦੀ ਜੀਵਨ ਬਦਲ ਦਿੱਤਾ ਹੋਵੇ, ਕੋਈ ਭਗਤ ਬਣ ਗਿਆ, ਕੋਈ ਸੰਤ ਬਣ ਗਿਆ, ਕੋਈ ਗੁਰਸਿੱਖ ਬਣ ਗਿਆ ਹੋਵੇ? ਨਹੀਂ ਬਣਿਆ, ਗੁਰਬਾਣੀ ਵਿੱਚ ਕੋਈ ਪ੍ਰਮਾਣ ਨਹੀਂ। ਕਦੋਂ ਬਣੇਗਾ? ਜਦੋਂ ਗੁਰੂ ਤੋਂ ਗਿਆਨ ਹੋਏ। ਸਤਿਗੁਰੂ ਦਾ ਗਿਆਨ ਜੀਵਨ ਪਲਟ ਕੇ ਰੱਖ ਦਿੰਦਾ, ਉਹ ਜੀਵਨ ਚਲਾਉਣ ਵਾਸਤੇ ਹੈ, ਪਰ ਸਤਿਗੁਰਾਂ ਤੋਂ ਗਿਆਨ ਜੋ ਮਿਲਦਾ ਉਹ ਜੀਵਨ ਨੂੰ ਬਦਲ ਕੇ ਰੱਖ ਦਿੰਦਾ। ਗੁਰੂ ਕੇ ਗਿਆਨ ਤੋਂ ਸਿੱਖ ਬਣ ਗਏ, ਗੁਰਮੁਖ ਬਣ ਗਏ, ਭਗਤ ਬਣ ਗਏ, ਸੰਤ ਬਣ ਗਏ, ਦੇਵਤਾ ਬਣਾ ਦਿੱਤੇ। ਕਬੀਰ ਕਹਿੰਦੇ ਨੇ ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਇਹ ਸਤਿਗੁਰੂ ਨੇ ਕੀਤੇ ਨੇ ਨਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਸੁਣਿਓ, ਵਿਖਤੇ ਅੰਮ੍ਰਿਤ ਭਇਓ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ, ਨਗਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ। ਜਿਨ ਵੀ ਸਤਿਗੁਰੂ ਦੇ ਗੁਰਾਂ ਸਤਿਗੁਰਾਂ ਦੇ ਚਰਨ ਪਰਸਰੇ ਨੇ, ਪਰ ਪਹੁੰਚੇ ਤਾਂ ਸਹੀ ਕੋਈ? ਕਿੰਨੀ ਮਹਾਨਤਾ ਗੁਰੂ ਤੱਕ ਪਹੁੰਚਣ ਦੀ? ਕਦੀ ਗੁਰਬਾਣੀ ਵਿੱਚ ਸੁਣਦੇ ਹੋ ਐਸੀ ਗੱਲ? ਦੱਸਦੇ ਹੀ ਨਹੀਂ। ਐਸੀ ਗੁਰਬਾਣੀ ਅੱਜ ਕੱਲ੍ਹ ਪੜ੍ਹੀ ਨਹੀਂ ਜਾਂਦੀ। ਪਾਤਸ਼ਾਹ ਕਹਿ ਗੁਰਬਾਣੀ ਵਿੱਚ ਆਉਂਦਾ, ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਆਸ਼ਾਸ ਹੈ। ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਰਸੇ, ਸਿੱਧ ਤੇ ਸਾਧਕ ਜੋਗੀ ਰਿਸ਼ੀ ਮੁਨੀ ਉਹਨਾਂ ਦੇ ਦਰਸ਼ਨ ਨੂੰ ਤਰਸਦੇ ਨੇ। ਗੁਰ ਅਮਰਦਾਸ ਪਰਸੀ ਹੈ ਪੋਹਮ ਪਾਤਕ ਬਿਨਾਸੇ, ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਅਸਾਸ ਹੈ, ਗੁਰ ਅਮਰਦਾਸ ਪਰਸੀ ਹੈ ਧਿਆਨ ਲਈਐ ਪਉ ਮੁਕਤੇ। ਧਿਆਨ ਉਹਦਾ ਧਿਆਨ ਉਹ ਸਮਾਧੀ ਵਿੱਚ ਲੀਨ ਹੋ ਜਾਂਦਾ। ਗੁਰੂ ਅਮਰਦਾਸ ਦੇ ਜਿਨ੍ਹਾਂ ਨੇ ਚਰਨ ਪਰਸਲੇ ਉਹ ਨਾਮ ਨਾਲ ਜੁੜ ਗਏ ਤੇ 84 ਵਿੱਚ ਪੈਣਾ ਮੁੱਕ ਗਿਆ। ਗੁਰ ਅਮਰਦਾਸ ਪਰਸੀ ਹੈ ਅਭਉ ਲੱਭੈ ਗਉ ਚੁੱਕੇ, ਜਿਨ੍ਹਾਂ ਨੇ ਗੁਰੂ ਅਮਰਦਾਸ ਦੇ ਚਰਨ ਪਰਸੇ ਉਹਨਾਂ ਦਾ ਡਰ ਦੂਰ ਹੋ ਗਿਆ ਤੇ ਆਵਾਗਮਨ ਮੁੱਕ ਗਿਆ। ਇਹ ਤੇ ਚਰਨ ਪਰਸਣ ਤੋਂ ਮੈਂ ਅਰਜ ਕਰ ਰਿਹਾ ਸਾਂ, ਸਤਿਗੁਰ ਚਰਨ ਜਿਨ ਪਰਸਿਆ ਕੋਈ ਵੀ ਪਰਸਲੇ। ਗੁਰੂ ਨਾਨਕ ਲਾਲੋ ਪਰਸਿਆ ਲਾਲੋ ਲਾਲ ਹੋਇਆ ਜਗ ਜਾਣੇ, ਹੋਇਆ ਕਿ ਨਹੀਂ? ਗੁਰੂ ਨਾਨਕ ਬਾਲੇ ਪਰਸਿਆ ਮਾਲੋ ਮਾਲ ਹੋਇਆ ਜਗ ਜਾਣੇ, ਗੁਰੂ ਨਾਨਕ ਲੈਣੇ ਪਰਸਿਆ ਕੀ ਹੋ ਗਿਆ? ਕਹਿੰਦੇ ਨੇ ਦੀਨ ਦਿਆਲ ਹੋਇਆ ਜਗ ਜਾਣੇ। ਕੋਈ ਧਰਮ ਪੁਸਤਕ ਪੜ੍ਹ ਕੇ ਤੇ ਨਹੀਂ ਹੋਇਆ, ਗੁਰੂ ਦੇ ਚਰਨ ਪਰਸ ਕੇ। ਗੁਰੂ ਨਾਨਕ ਲੈਣੇ ਪਰਸਿਆ ਦੀਨ ਦਿਆਲ ਹੋਇਆ ਜਗ ਜਾਣੇ, ਗੁਰੂ ਨਾਨਕ ਤੋਦੇ ਪਰਸਿਆ ਅਤਿ ਨਿਹਾਲ ਹੋਇਆ ਜਗ ਜਾਣੇ, ਗੁਰੂ ਨਾਨਕ ਕੌਡੇ ਪਰਸਿਆ ਜਨਮ ਸੁਖਾਲ ਹੋਇਆ ਜਗ ਜਾਣੇ, ਗੁਰੂ ਨਾਨਕ ਦੇਵ ਨੇ ਪਰਸਿਆ ਦੇਵਲੂਤ ਨੇ ਕਰਮ ਕਮਾਲ ਹੋਇਆ ਜਗ ਜਾਣੇ। ਪਰਸਨ ਤੋਂ ਹੀ ਹੋਏ ਨੇ ਗੁਰੂ ਤੱਕ ਜਿਹੜੇ ਪਹੁੰਚੇ, ਇਹਨਾਂ ਦਾ ਨਾਮ ਹੈ ਗੁਰਬਾਣੀ ਵਿੱਚ। ਬਗੈਰ ਗੁਰੂ ਤੋਂ ਕੋਈ ਨਾਮ ਨਹੀਂ ਅੱਜ ਤੱਕ ਆਇਆ, ਤੇ ਬਗੈਰ ਸਤਿਗੁਰੂ ਤੋਂ ਕਿਸੇ ਨੂੰ ਗੁਰੂ ਆਖਿਆ ਨਹੀਂ ਗਿਆ। ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਗੁਰੇ ਕਹੇ ਨਾ ਉਹ ਗੁਰਾ। ਮੈਂ ਅਰਜੇ ਕਰ ਰਿਹਾ ਸਰ ਅੱਜ ਵੀ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ, ਕਹਿੰਦੇ ਨੇ ਗੁਰਬਿੰਦ ਘੋਰਿਆਂ ਦਾ, ਮੈਂ ਇਹਦੇ ਤੇ ਅਰਜਾ ਕਰ ਰਹੀ ਹਾਂ। ਜੇ ਲੱਖ ਕਰਮ ਕਮਾਵ ਹੀ ਬਿਨ ਗੁਰ ਅੰਧਿਆਰਾ, ਲੱਖਾਂ ਕਰਮ ਕਰ ਲਓ ਗੁਰੂ ਤੋਂ ਬਗੈਰ। ਇਸਲਾਮ ਧਰਮ ਦਾ ਪ੍ਰਚਾਰਕ ਬੜਾ ਹੀ ਮਸ਼ਹੂਰ ਬੰਦਾ ਹੈ, ਬੜਾ ਪਹੁੰਚਿਆ ਹੋਇਆ ਫਕੀਰ ਹੈ, ਨਾਮ ਹੈ ਸ਼ੇਖ ਫਰੀਦ। ਗੁਰੂ ਤੋਂ ਬਗੈਰ ਜੰਗਲਾਂ ਵਿੱਚ ਭਟਕਦਾ ਰਿਹਾ, ਕਈ ਚਿਰ ਲੰਘ ਗਿਆ। ਕਹਿੰਦੇ ਨੇ 12 ਸਾਲ ਫਿਰਦਾ ਰਿਹਾ, 12 ਸਾਲ ਰੋਟੀ ਕਾਟ ਦੀ ਬੰਨ ਕੇ ਜੰਗਲਾਂ ਵਿੱਚ ਤੁਰਿਆ ਫਿਰੇ। ਜੇ ਕਿਸੇ ਨੇ ਆਖਣਾ ਨਾ ਭਾਈ ਫਰੀਦ ਜੀ ਪ੍ਰਸ਼ਾਦਾ ਛਕ ਲਓ ਰੋਟੀ ਖਾ ਲਓ, ਆਖਣਾ ਛਕੀ ਹੋਈ ਨਾਲ ਲੈ ਲਓ, ਅੰਦਰ ਪੱਲੇ ਬੱਧੀ ਹੈ ਮੈਂ, ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖੇ ਤੇ ਆਦਿ ਕੋ ਆਪਣੇ ਸ਼ਲੋਕਾਂ ਵਿੱਚ ਹੀ ਕਹਿੰਦਾ। ਰੋਟੀ ਲੱਕੜ ਦੀ ਬੰਨ ਛੜੀ ਪੱਲੇ, ਗੁਰੂ ਤੋਂ ਗਿਆਨ ਨਹੀਂ ਨਾ ਲਿਆ, ਇਸ ਤਰ੍ਹਾਂ ਹੋ ਨਹੀਂ ਸਕਿਆ। ਭੁੱਖਿਆਂ ਰਿਹਾ ਕਦੇ ਵੀ ਨਹੀਂ ਮਿਲਿਆ, ਤਜੀਆ ਨਾ ਮਿਲਿਆ ਗੋਪਾਲ ਕਦੇ ਹੀ ਨਹੀਂ ਮਿਲਿਆ, ਅੱਜ ਤੱਕ ਹੋਈ ਨਹੀਂ ਗੱਲ, ਬਣਾ ਵਿੱਚ ਭਟਕਦਾ ਰਿਹਾ ਤੇ ਬੰਦਗੀ ਕਰਦਾ ਸੀ। ਬੰਦਗੀ ਕਰਦਿਆਂ 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 ਆਪਣੇ ਆਪ ਹੀ ਕੁਛ ਨਾ ਕੁਛ ਨਾਮ ਵਿੱਚ ਇੰਨੀ ਸ਼ਕਤੀ ਹੈ ਕਿ ਜਦੋਂ ਕਿਤੇ ਜਪਿਆ ਜਾਏ ਤੇ ਕਈ ਵਾਰ ਰਸਨਾਂ ਦੇ ਉੱਤੇ ਰਿੱਧੀਆਂ ਸਿੱਧੀਆਂ ਆ ਜਾਂਦੀਆਂ, ਬਚਨ ਸਫਲ ਹੋ ਜਾਂਦੇ। ਸਵੇਰੇ ਸਵੇਰੇ ਸਮਾਧੀ ਲੱਗੀ ਸੀ, ਬੈਠਾ ਸੀ, ਬੈਠਿਆਂ ਬੈਠਿਆਂ ਦਿਨ ਚੜ ਪਿਆ ਤੇ ਚਿੜੀਆਂ ਬੋਲ ਪਈਆਂ, ਜਾਨਵਰ ਬੋਲ ਹੀ ਪੈਂਦੇ, ਬਿਰਤੀ ਭੰਗ ਹੋ ਗਈ, ਸਵਾਦ ਮਾਰਿਆ ਗਿਆ, ਆਂਦਾ ਜਾਓ ਚਿੜੀਓ ਮਰ ਜਾਓ ਭਰਾ ਮਰੋ ਜਾ ਕੇ, ਬਿਰਤੀ ਭੰਗ ਕਰ ਦਿੱਤੀ, ਚਿੜੀਆਂ ਮਰ ਗਈਆਂ। ਚਿੜੀਆਂ ਮਰੀਆਂ ਤੇ ਸੋਚਿਆ ਮਨਾ ਕੰਮ ਤੇ ਬੜਾ ਖਰਾਬ ਹੋਇਆ, ਇਹ ਤੇ ਐਵੇਂ ਹੀ ਮਰ ਗਈਆਂ। ਕਹਿੰਦੇ ਨੇ ਵੱਜੀ ਰਮਜ ਫਰੀਦ ਦੀ ਸਭ ਸੱਥਰ ਹੋਈਆਂ, ਜਿਉਂਦੀ ਇੱਕ ਨਾ ਦਿਸਦੀ ਸਭ ਦਿਸਣ ਮੋਈਆਂ, ਫਰੀਦ ਕਹੇ ਮਨ ਪਾਪੀਆ ਕੀ ਕਾਰਾਂ ਹੋਈਆਂ, ਇਹ ਬੇਦੋਸ ਵਿਚਾਰੀਆਂ ਨੇ ਕੱਲ ਨੂੰ ਮੋਈਆਂ। ਪਛਤਾਵਾ ਕੀਤਾ, ਫਿਰ ਸੋਚਿਆ ਮਨਾ ਜੇ ਮੇਰੇ ਕਹਿਆਂ ਮਰ ਸਕਦੀਆਂ ਨੇ ਤੇ ਜੀਵ ਵੀ ਸਕਦੀਆਂ ਨੇ, ਕਹਿੰਦਾ ਜਾਓ ਉੱਡ ਜਾਓ ਆਪਣੇ ਆਪਣੇ ਘਰਾਂ ਨੂੰ। ਵੱਜੀ ਰਮਜ ਫਰੀਦ ਦੀ ਜਦ ਫੇਰ ਦੁਬਾਰਾ ਜਦ ਉਹ ਉੱਡ ਆਕਾਸ਼ ਨੂੰ ਕੀਤਾ ਇਸ਼ਾਰਾ ਤੇ ਰਮਜ ਸੁਣਦਿਆਂ ਸਾਰ ਗਈਆਂ ਪਰ ਉੱਡ ਕੇ ਡਾਰਾਂ ਤੇ ਆਇਆ ਪਰਤ ਫਰੀਦ ਪਿਛਾ ਨੂੰ ਮੋੜ ਮਹਾਰਾ, ਕਹਿੰਦਾ ਰੋਟੀ ਜੋਗੇ ਹੋ ਗਏ ਘਰ ਨੂੰ ਚੱਲ ਗਏ। ਰਾਹ ਵਿੱਚ ਤੁਰਿਆ ਉਹਦਾ ਪਿਆਸ ਲੱਗੀ, ਇੱਕ ਖੂਹ ਆ ਗਿਆ, ਕਹਿੰਦਾ ਪਾਣੀ ਪੀਣਾ ਚਾਹੀਦਾ, ਪਾਣੀ ਦੀ ਪਿਆਸ ਲੱਗੀ। ਇਸ ਖੂਹ ਦੇ ਉੱਤੇ ਰੰਗ ਰਤੜੀ ਨਾਮ ਆਇਆ, ਉਹਦਾ ਇਤਿਹਾਸ ਵਿੱਚ ਪਤਾ ਨਹੀਂ ਮਾਤਾ ਪਿਤਾ ਦਾ ਕੀ ਨਾਮ ਹੈ, ਇਤਿਹਾਸ ਵਿੱਚ ਇਹਦਾ ਨਾਮ ਰੰਗ ਰਤੜੀ। ਹੁਣ ਰੰਗ ਰਤੜੀ ਨੂੰ ਜਿਹੜਾ ਕਿਸੇ ਰੰਗ ਵਿੱਚ ਹੋਇਆ ਉਹਨੂੰ ਵੀ ਆਖਿਆ ਜਾ ਸਕਦਾ। ਇਹ ਮਿਲ ਪਈ ਤੇ ਪਾਣੀ ਕੱਢ ਕੱਢ ਇਸਤਰੀ ਸੀ, ਪਾਣੀ ਕੱਢ ਕੇ ਤੇ ਰੋੜ ਰਹੀ ਹੈ, ਡੋਲੀ ਜਾਂਦੀ ਹੈ। ਫਰੀਦ ਜਾ ਕੇ ਖਲੋਤਾ, ਕਹਿੰਦਾ ਭੈਣ ਪਾਣੀ ਪੀਣਾ ਮੈਂ, ਪਾਣੀ ਪਿਲਾ ਦੇ। ਉਹ ਨਹੀਂ ਸੁਣੀ ਗੱਲ, ਕੱਢ ਕੇ ਪਾਣੀ ਸੁੱਟੀ ਜਾਂਦੀ ਹੈ। ਫਰੀਦ ਨੇ ਸੋਚਿਆ ਵੀ ਇਹਨੇ ਮੇਰੀ ਗੱਲ ਨਹੀਂ ਸੁਣੀ, ਫੇਰ ਆਖਿਆ ਫੇਰ ਨਹੀਂ ਸੁਣੀ। ਆਖਿਰ ਉੱਚੀ ਨਾਲ ਕਹਿੰਦਾ ਕਿ ਮੈਂ 2 ਵਾਰ ਆਖਿਆ ਪਾਣੀ ਪਿਲਾ ਦੇ, ਥੱਲੇ ਰੋੜਨ ਦਾ ਕੀ ਫਾਇਦਾ, ਮੈਨੂੰ ਛੋਟਾ ਬਹੁਤਾ ਪਿਲਾ ਛੱਡ ਪਾਣੀ। ਇਹ ਆਖਣ ਲੱਗੀ ਇੱਥੇ ਚਿੜੀਆਂ ਨੇ ਜਿਹੜੀਆਂ ਮਾਰ ਕੇ ਆ ਜਾਏਗਾ, ਮੈਂ ਗੁਰੂ ਵਾਲੀ ਹਾਂ, ਸਤਿਗੁਰੂ ਵਾਲੀ ਹਾਂ ਮੈਂ, ਜਾ ਕੇ ਤੁਰਿਆ ਫਿਰ ਗੁਰੂ ਧਾਰ ਜਾ ਕੇ, ਜੇ ਕਿਤੇ ਬੰਦਗੀ ਕਰਨੀ ਹੈ ਤੇਰੀ, ਜਿੰਨੀ ਤੇਰੀ ਢਾਲਣਾ ਕੀਤੀ ਆ ਸਭ ਵਿਅਰਥ ਹੈ, ਗੁਰੂ ਤੋਂ ਬਗੈਰ ਜਿੰਨਾ ਮਰਜ਼ੀ ਹੈ ਨਾਮ ਜਪ ਲੈ ਤੇਰਾ ਵਿਅਰਥ ਜਾਏਗਾ, ਸਮਾਂ ਵਿਅਰਥ ਗਿਆ ਤੇਰਾ। ਕੰਨ ਖੋਲ ਦਿੱਤੇ ਉਸ ਅੱਗੇ, ਫਿਰ ਉਹ ਪਾਣੀ ਪੀਣਾ ਹੀ ਭੁੱਲ ਗਏ। ਅੱਗਾ ਹੁਣ ਇਹ ਗੱਲ ਦੱਸ ਪਈ, ਜੇ ਇਹ ਬੇਕਾਰ ਗਿਆ ਇੰਨਾ ਸਮਾਂ ਸਾਰਾ ਤੇ ਕਿੱਥੇ ਜਾਵਾਂ, ਕੋਈ ਗੁਰੂ ਲੱਭ ਜਾ ਕੇ, ਗੁਰੂ ਧਾਰਨ ਕਰ। ਇਸ ਨੇ ਅਜਮੇਰ ਵਿੱਚ ਆਣ ਕੇ ਤੇ ਗੁਰੂ ਧਾਰਨ ਕੀਤਾ ਫਰੀਦ ਨੇ। ਫਿਰ ਗੁਰੂ ਕੀ ਸੇਵਾ ਕਰਦਾ ਰਿਹਾ, ਸੇਵਾ ਕਰਕੇ ਗੁਰੂ ਤੋਂ ਵਰ ਜਦੋਂ ਮਿਲੇ, ਗੁਰੂ ਦੁਆਰਾ ਜਦੋਂ ਉਪਦੇਸ਼ ਲੈ ਕੇ ਫੇਰ ਭਗਤਾਂ ਵਿੱਚ ਦਾਖਲ ਹੋਇਆ। ਮੈਂ ਅਰਜ ਕਰ ਰਿਹਾ ਸਾਂ ਇਸ ਵਾਸਤੇ ਗੁਰਬਾਣੀ ਦੇ ਵਿੱਚ ਆਇਆ ਕਿ ਗੁਰਮਿਲ ਘੋੜੇ ਦਾ ਨਹੀਂ ਪਤਾ ਲੱਗਾ ਲੋਕਾਂ ਨੂੰ ਕੀ ਕਰਨਾ ਚਾਹੀਦਾ। ਮਾਨਸ ਜਨਮ ਅਮੋਲਕ ਮਿਲਿਆ ਮਨੁੱਖ ਨੂੰ, ਪਤਾ ਨਹੀਂ ਕਿੰਨੀਆਂ ਜੂਨਾਂ ਦੇ ਵਿੱਚੋਂ ਨਿਕਲਦਾ ਨਿਕਲਦਾ ਮਨੁੱਖ ਆਇਆ ਤੇ ਮਾਨਸ ਜਨਮ ਮਿਲ ਗਏ। ਪਤਾ ਨਹੀਂ ਮੈਨੂੰ ਬਾਕੀ ਮੁਲਕਾਂ ਦਾ ਕੀ ਮਰਜ਼ਾਦਾ ਹੈ, ਪਰ ਹਿੰਦੁਸਤਾਨ ਦੀ ਮਰਜ਼ਾਦਾ ਕਹਿੰਦੀ ਹੈ ਕਿ ਮਨੁੱਖ ਆਉਂਦਾ ਜਾਂਦਾ ਦੁਨੀਆਂ ਵਿੱਚ, ਆਵਾਗਮਨ ਬਣਿਆ ਹੋਇਆ। ਜੇ ਅਸੀਂ ਇਹ ਗੱਲ ਨਾ ਆਖੀਏ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਆਉਂਦਾ ਜਾਂਦਾ ਰਹਿੰਦਾ, ਫਿਰ ਇਹ ਵੀ ਗੱਲ ਨਹੀਂ ਨਾ ਹੋਏਗੀ। ਇੱਥੋਂ ਸਾਨੂੰ ਮੰਨਣੀ ਪੈਂਦੀ ਆਵਾਗਮਨ ਹੈ, ਇਹ ਆਉਂਦਾ ਜਾਂਦਾ, ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਪ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਰ ਦੇ ਸੰਜਰੀਆ। ਅੱਗੇ ਕਹਿੰਦੇ ਨੇ ਕਈ ਜਨਮ ਸੈਲ ਗਿਰ ਕਰਿਆ। ਬੜੀ ਗਹਿਰੀ ਪੰਕਤੀ ਹੈ। ਸੈਲ ਕਹਿੰਦੇ ਨੇ ਪੱਥਰ ਨੂੰ, ਗਿਰ ਕਹਿੰਦੇ ਨੇ ਪਹਾੜ ਨੂੰ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਈਆਂ ਚਿਰਾਂ ਤੱਕ ਮਨੁੱਖ ਪੱਥਰ ਦੇ ਰੂਪ ਵਿੱਚ ਵੀ ਪਿਆ ਰਿਹਾ। ਭਾਵ ਇਹ ਹੈ ਕਿ ਪੱਥਰ ਨੂੰ ਵੀ ਜਨਮ ਹੋ ਸਕਦਾ। ਧਿਆਨ ਰੱਖਣਾ, ਪੱਥਰ ਵਿਕਾਸ ਕਰਦਾ ਪਿਆ, ਪਿਆ ਪਿਆ ਪੱਥਰ ਨੀਲਮ ਬਣ ਜਾਂਦਾ, ਹੀਰਾ ਬਣ ਜਾਂਦਾ, ਜਵਾਹਰ ਬਣ ਜਾਂਦਾ, ਮੂੰਗਾ ਪੰਨਾ, ਕਈ ਇਹ ਪੱਥਰ ਹੀ ਨੇ ਸਾਰੇ, ਪਿਆ ਪਿਆ ਹੀ ਬਣ ਜਾਂਦਾ। ਧਰਤੀ ਦੇ ਉੱਤੇ ਪੱਥਰ ਪਹਾੜ ਦੇ ਵਿੱਚ ਜੁੜਿਆ ਜੁੜਿਆ ਵਿਕਾਸ ਕਰੀ ਜਾ ਰਿਹਾ, ਜਨਮ ਹੋ ਸਕਦਾ। ਗੁਰੂ ਅਰਜਨ ਦੇਵ ਕਹਿੰਦੇ ਨੇ ਇਹ ਅੱਜ ਹੈਗੀ ਆ ਗੱਲ। ਮੈਂ ਕਹਿੰਦਾ ਜਿਹੜੇ ਮਨੁੱਖ ਹਿਰਦਾ ਕਠੋਰ ਵਾਲੇ ਨੇ, ਹੋ ਸਕਦਾ ਉਹ ਪੱਥਰ ਤੋਂ ਜਨਮ ਮਿਲਿਆ ਹੋਵੇ। ਉਹਨਾਂ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਇੰਨਾ ਕਠੋਰ ਹਿਰਦਾ, ਇੰਨਾ ਬਾਸ ਬਿਰਤੀ, ਬਾਸ ਜਿਹੜਾ ਨਾ ਇਹ ਚੰਦਨ ਤੋਂ ਖੁਸ਼ਬੋ ਨਹੀਂ ਲੈਂਦਾ। ਨਿੰਮ ਵਰਗੇ ਦਰਖਤ ਜਿਹੜੇ ਨੇ ਕੌੜੇ, ਉਹ ਚੰਦਨ ਦੇ ਕੋਲ ਹੋਣ ਉਹ ਚੰਦਨ ਤੋਂ ਬਾਸ਼ਨਾ ਲੈ ਲੈਂਦੇ, ਪਰ ਬਾਸ ਕਦੇ ਨਹੀਂ ਬਾਸ਼ਨਾ ਲੈਂਦਾ, ਕਿਉਂਕਿ ਚਮੜੀ ਸਖਤ ਹੈ, ਵਿੱਚੋਂ ਪੋਲਾ ਹੁੰਦਾ, ਇਹ ਬਾਸ਼ਨਾ ਨਹੀਂ ਲੈ ਸਕੇ। ਕਬੀਰ ਕਹਿੰਦੇ ਨੇ ਬਾਂਸ ਵਡਾਈ ਬੂਡਿਆ ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ, ਨਹੀਂ ਲੈ ਸਕੇ। ਐਸੀ ਬਿਰਤੀ ਵਾਲੇ, ਕਠੋਰ ਬਿਰਤੀ ਵਾਲੇ ਉਹ ਸਤਿਗੁਰਾਂ ਦੇ ਗੁਰੂ ਦੇ ਲਾਗੇ ਨਹੀਂ ਆਉਂਦੇ, ਉਹ ਸਤਿਗੁਰੂ ਦੇ ਕੋਲ ਬਹਿ ਹੀ ਨਹੀਂ ਸਕਦੇ, ਗੁਰੂ ਦੇ ਸਾਹਮਣੇ ਨਹੀਂ ਆਉਣਗੇ, ਗੁਰੂ ਚਰਨਾਂ ਵਿੱਚ ਨਹੀਂ ਆ ਸਕੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਕਿਉਂ ਜੀ? ਕਹਿੰਦੇ ਨੇ ਉੱਥੇ ਸੱਚ ਵਰਤਦਾ ਤੇ ਕੂੜਿਆਰਾ ਚਿੱਤ ਉਦਾਸ, ਇਹ ਨਹੀਂ ਆਉਣਗੇ ਲੱਗ। ਐਸਾ ਹੋ ਗਿਆ, ਗੁਰਬਾਣੀ ਕਹਿ ਰਹੀ। ਮੈਂ ਅਰਜ ਕਰ ਰਿਹਾ ਸਾਂ ਕਿ ਜਿਨ੍ਹਾਂ ਨੇ ਐਸਾ ਹਿਰਦਾ ਬਣ ਗਿਆ ਨੇ, ਨਹੀਂ ਆ ਸਕੇ ਉਹ। ਕਈ ਪੱਥਰ ਵਰਗਾ ਹਿਰਦਾ, ਇਹ ਸਾਨੂੰ ਪ੍ਰਗਟ ਹੋ ਜਾਏਗਾ ਕਈ ਵਾਰ। ਇੱਕ ਘਰ ਦੇ ਵਿੱਚ ਪਿਤਾ ਤੇ ਪੁੱਤਰ ਰਹਿ ਰਹੇ ਤੇ ਉਹਨਾਂ ਦਾ ਆਪੋ ਵਿੱਚ ਬੋਲ ਹੀ ਜਵਾਲੀ, ਪਤਾ ਕਿ ਹਿਰਦਾ ਕਠੋਰ ਹੈ, ਦੋਵਾਂ ਦਾ ਬੋਲ ਚਾਲ ਹੀ ਹੈ ਨਹੀਂ। ਇੱਥੋਂ ਪਤਾ ਲੱਗ ਜਾਂਦਾ ਕਈ ਇਹਨਾਂ ਦਾ ਪਿਛਲਾ ਜਨਮ ਕੋਈ ਪੱਥਰ ਦਾ ਯਾਦ ਹੋ ਸਕਦਾ, ਪੱਥਰ ਤੋਂ ਆਏ ਹੋਣ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਈਆਂ ਬੰਦਿਆਂ ਨੂੰ, ਬੱਲੇ ਇਹ ਬੰਦਾ ਤੇ ਗਊ ਵਰਗਾ, ਕਿ ਜਿਹੜਾ ਬਹੁਤਾ ਭਲਾ ਮਾਨਸ ਹੋਵੇ। ਗਊ ਵਰਗਾ ਵੀ ਹੈ ਤੇ ਮਾਨਸ ਜਨਮ ਹੀ ਹੈ। ਹੋ ਸਕਦਾ ਇਹਦਾ ਪਿਛਲਾ ਜਨਮ ਗਊ ਤੋਂ ਹੋਇਆ ਹੋਵੇ ਤੇ ਉਹ ਗਊ ਦੇ ਸੰਸਕਾਰ ਨਾਲ ਲੈ ਕੇ ਆ ਗਏ। ਜਿੰਨਾ ਜਦੋਂ ਅਸੀਂ ਸਾਰਾ ਦਿਨ ਬਾਹਰ ਫਿਰਦੇ ਹਾਂ ਨਾ ਰੋਡ 'ਚ, ਸੜਕਾਂ 'ਤੇ, ਗਲੀਆਂ ਵਿੱਚ, ਅਤੇ ਉਹਨਾਂ ਗਲੀਆਂ ਦੀ, ਜਿਨ੍ਹਾਂ ਗਲੀਆਂ ਵਿੱਚੋਂ ਅਸੀਂ ਲੰਘ ਕੇ ਆਵਾਂਗੇ, ਉਹਨਾਂ ਗਲੀਆਂ ਦੀ ਮਿੱਟੀ ਸਾਡੇ ਪੈਰਾਂ ਨੂੰ ਲੱਗ ਕੇ ਅਤੇ ਘਰ ਦਾ ਫਿਰ ਪਹੁੰਚ ਜਾਂਦੀ, ਕਈ ਵਾਰ ਦੇਖਿਆ ਜਾਂਦਾ। ਇਸੇ ਤਰ੍ਹਾਂ ਹੀ ਮਨੁੱਖ ਜਿਨ੍ਹਾਂ ਜੂਨਾਂ ਵਿੱਚੋਂ ਨਿਕਲ ਕੇ ਆਉਂਦਾ, ਉਹਨਾਂ ਜੂਨਾਂ ਦੇ ਸੰਸਕਾਰ ਨਾਲ ਲੈ ਕੇ ਤੁਰਿਆ ਆ ਰਿਹਾ, ਇਸ ਇੱਥੇ ਪ੍ਰਗਟ ਹੁੰਦੇ ਜਾਣ। ਇਹ ਪ੍ਰਗਟ ਹੋ ਗਿਆ ਵੀ ਇਹ ਪੱਥਰ ਤੋਂ ਜਨਮ, ਦੋਵੇਂ ਪਿਓ ਪੁੱਤਰ ਬੋਲਚਾਲ ਹੈ ਹੀ ਨਹੀਂ। ਇਤਿਹਾਸਕ ਘਰ ਵਿੱਚ ਲੜਾਈਆਂ ਦੇ ਆਵਾਰ ਖੜੇ ਹੋ ਜਾਂਦੇ ਨੇ, ਹਿਰਦਾ ਕਠੋਰ ਹੈ, ਹੋ ਸਕਦਾ ਪਿੱਛੋਂ ਪੱਥਰ ਨੇ। ਗੁਰੂ ਅਰਜਨ ਦੇਵ ਕਹਿੰਦੇ ਨੇ ਕਈ ਜਨਮ ਸੈਲ ਗਿਰ ਕਰਿਆ, ਪੱਥਰ ਹੀ ਬਣੇ ਰਹੇ, ਤੇ ਕਈ ਜਨਮ ਗਰਭ ਹਿਰ ਖੜਿਆ, ਕਈ ਜਨਮ ਸਾਖ ਕਰ ਉਪਾਇਆ ਤੇ ਲੱਖ 84 ਜੋਨ ਭਰਮਾਇਆ। ਇੱਥੋਂ ਪਤਾ ਲੱਗਦਾ ਕਿ ਮਨੁੱਖ ਆਉਂਦਾ ਜਾਂਦਾ ਨਹੀਂ। ਮੈਂ ਅਰਜ ਕਰ ਰਿਹਾ ਸਾਂ ਜਨਮ ਤੇ ਬਹੁਤ ਵਧੀਆ ਮਿਲਿਆ, ਪਰ ਸਤਿਗੁਰੂ ਤੋਂ ਬਗੈਰ ਜਿਹੜਾ ਸੀ ਨਾ ਉਹ ਵਿਅਰਥ ਨਿਕਲ ਗਿਆ। ਵੇਖੋ ਗੁਰਬਾਣੀ ਦੁਹਾਈ ਦਿੰਦੀ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉੱਤਰ ਸਫਾਰ, ਭੁੱਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ, ਗੁਰ ਪ੍ਰਸਾਦ ਉਰਦ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ, ਗੁਰ ਕਰਤਾ ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਵੀ ਹੋਗ, ਕਹੋ ਨਾਨਕ ਪ੍ਰਭ ਇਹ ਜਨਾਈ, ਗੁਰਬਿਨ ਮੁਕਤ ਬਿਨ ਗੁਰਮੁਕਤ ਨਾ ਪਾਈ ਆ ਪਾਈ। ਇੱਥੇ ਕੀ ਆਖੋਗੇ ਜੀ? ਵਿਚਾਰ ਹੋਰ ਲੱਗ, ਪ੍ਰਚਾਰ ਹੋਰ, ਕਹਿੰਦੇ ਗੁਰੂ ਦੀ ਕੋਈ ਜ਼ਰੂਰਤ। ਮੈਂ ਅਰਜ ਕਰ ਰਿਹਾ ਸਾਂ ਕਿ ਸਾਡੇ ਸਾਹਮਣੇ ਜੋ ਸਤਿਗੁਰਾਂ ਨੇ ਗੁਰਬਾਣੀ ਵਿੱਚ ਦਰਜ ਕੀਤਾ ਉਹ ਅਚਲ ਤੇ ਅਟਲ ਫੈਸਲਾ ਹੈ, ਸਾਨੂੰ ਮੰਨਣਾ ਚਾਹੀਦਾ। ਤੇ ਜੇ ਨਾ ਮੰਨੇ ਤੇ ਫਿਰ ਉਹਨੂੰ ਆਖਿਆ ਕੀ ਜਾਵੇ। ਮੈਂ ਅਰਜ ਕਰ ਰਿਹਾ ਪਿਆ, ਇੰਨੇ ਪ੍ਰਮਾਣ ਗੁਰਬਾਣੀ ਵਿੱਚ ਨੇ। ਅਸੀਂ ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿੱਚ ਆਏ, ਮਿੱਟੀ ਧੁੰਦ ਜਾ ਕੇ ਚਾਨਣ ਹੋਇਆ। ਚਾਨਣ ਕਿਹੜਾ ਹੋਇਆ? ਬਹੁਤ ਭਲਾ ਮਾਨਸ ਆਦਮੀ, ਬੜਾ ਵਧੀਆ, ਲੰਬੀ ਦਾੜੀ, ਸਿਰ ਤੇ ਤੁੱਲੇ ਵਾਲੀ ਪੱਗ ਬੰਨ੍ਹਦਾ, ਕਲੁੰਬੇ ਵਿੱਚ ਰਹਿੰਦਾ ਸੀ। ਸੱਜਣ ਠੱਗ ਨਾਮ ਹੈ ਇਹਦਾ। ਠੱਗ ਤੇ ਉਦੋਂ ਤੇ ਨਹੀਂ ਕਿਸੇ ਨੇ ਆਖਿਆ, ਬਾਅਦ ਵਿੱਚ ਹੀ ਆਖਿਆ। ਸਾਹਮਣੇ ਕੌਣ ਆਖ ਸਕਦਾ ਕਿਸੇ ਨੂੰ? ਸੱਜਣ ਨਾਮ ਹੈ। ਗੁਰੂ ਨਾਨਕ ਪਹੁੰਚ ਗਏ, ਪਹੁੰਚੇ ਤੇ
ਵੱਡਾ ਠੱਗ ਹੈ। ਇਸ ਨੇ ਇੱਕ ਪਾਸੇ ਮਸੀਤ ਬਣਵਾਈ ਹੈ, ਇੱਕ ਪਾਸੇ ਮੰਦਰ ਬਣਵਾਇਆ ਹੋਇਆ, ਇੱਕ ਪਾਸੇ ਹਿੰਦੂ ਰੋਟੀ ਬਣਦੀ ਹੈ, ਇੱਕ ਪਾਸੇ ਮੁਸਲਮਾਨਾਂ ਵਾਸਤੇ ਬਣਦੀ ਹੈ। ਮੁਸਲਮਾਨ ਵੀ ਰਹਿ ਸਕਦੇ ਨੇ ਇਹਦੀ ਹਵੇਲੀ ਵਿੱਚ, ਹਿੰਦੂ ਵੀ ਰਹਿ ਸਕਦੇ ਨੇ। ਤਗੜੀ ਠੱਗਬਾਜ਼ੀ ਬਣਾਈ ਹੋਈ ਤੇ ਰੋਟੀ ਖਵਾਲ ਕੇ ਕਮਰਿਆਂ ਵਿੱਚ ਡੇਰੇ ਲਵਾ ਦੇਣੇ, ਆਓ ਭਾਈ ਰਵੋ, ਬੜੀ ਵੱਡੀ ਸਰਾਂ ਬਣਾਈ ਹੋਈ। ਰਾਤ ਨੂੰ ਸਾਰਿਆਂ ਨੂੰ ਲੁੱਟ ਲੈਂਦਾ ਸੀ ਤੇ ਜਿਹੜਾ ਜਰਾ ਕਾਕੜਦਾ ਸੀ ਵੱਢ ਕੇ ਦੱਬ ਛੱਡਦਾ ਸੀ। ਇਹ ਹੋ ਰਿਹਾ, ਕਿੱਡਾ ਅਗਿਆਨੀ ਬੰਦਾ ਹੈ, ਮਨੁੱਖ ਹੈ, ਇਹਨੂੰ ਬੰਦਾ ਕਿਸ ਤਰ੍ਹਾਂ ਆਖੋਗੇ ਜੀ? ਬੰਦੇ ਦੀਆਂ ਤੇ ਆਖਿਰ ਕੋਈ ਨਿਸ਼ਾਨੀਆਂ ਹੀ ਨੀ ਨਾ। ਮੈਂ ਕਹਿੰਦਾ ਜਿੰਨੀ ਗੁਰਬਾਣੀ ਰਚਨਾ ਹੋਈ ਹੈ ਤੇ ਜਿੰਨੇ ਵੇਦ ਸ਼ਾਸਤਰ ਸੰਸਾਰ ਵਿੱਚ ਹੋਏ ਨੇ, ਇਹ ਬੰਦੇ ਨੂੰ ਹੀ ਸਮਝਾਉਣ ਵਾਸਤੇ ਬਣੇ ਨੇ। ਕਿਸੇ ਪਸ਼ੂ ਨੂੰ ਨਹੀਂ ਕਿਸੇ ਨੇ ਕਦੀ ਆਖਿਆ ਭਾਈ ਤੂੰ ਪਸ਼ੂ ਬਣ ਜਾ, ਤੂੰ ਖੋਤਾ ਬਣ ਜਾ, ਤੂੰ ਕੁੱਤਾ ਬਣ ਜਾ, ਤੂੰ ਡੰਗਰ ਬਣ ਜਾ। ਨਾ, ਬੰਦੇ ਨੂੰ ਆਖਣਾ ਪਿਆ ਵੀ ਤੂੰ ਬੰਦੇ ਦਾ ਪੁੱਤਰ ਬਣ ਜਾ ਜਾਂ ਬੰਦਾ ਬਣ ਜਾ। ਆਖਿਆ ਕਿਸੇ ਨੇ ਕਦੀ? ਇਹ ਗੁਰਬਾਣੀ ਜਾਂ ਵੇਦ ਸ਼ਾਸਤਰ ਜਿੰਨੀ ਰਚਨਾ ਹੋਈ ਹੈ ਪਸ਼ੂਆਂ ਪੰਛੀਆਂ ਵਾਸਤੇ ਨਹੀਂ, ਮਨੁੱਖ ਨੂੰ ਸਮਝਾਉਣ ਵਾਸਤੇ। ਇਸ ਵਾਸਤੇ ਮੈਂ ਅਰਜ ਕਰਾਂ, ਇਹ ਬੰਦਾ ਕਿੱਧਰੋਂ ਹੈ? ਕਦੀ ਬੰਦਾ ਤੁਸੀਂ ਪੜ੍ਹਿਆ ਗੁਰਬਾਣੀ ਵਿੱਚ ਕਿਹੋ ਜਿਹਾ ਹੁੰਦਾ? ਮੈਂ ਕਹਿੰਦਾ ਸਾਡੇ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਹਰ ਪੱਖੋਂ ਉਪਦੇਸ਼ ਦਿੱਤਾ, ਬੰਦਾ ਕਿਹੋ ਜਿਹਾ ਹੁੰਦਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ, ਤੇ ਕਾਹਦੇ ਵਾਸਤੇ ਬੰਦਗੀ ਕਰਨੀ ਹੈ? ਇਸ ਵਾਸਤੇ ਨਾ ਕਰੇ ਵੀ ਮੇਰੀ ਫੈਕਟਰੀ ਲੱਗ ਜਾਏ, ਮੇਰਾ ਕੋਈ ਮੁਕੱਦਮਾ ਜਿੱਤਿਆ ਜਾਏ, ਮੈਨੂੰ ਜ਼ਮੀਨ ਬਹੁਤੀ ਚਾਹੀਦੀ ਹੈ, ਮੈਨੂੰ ਕੋਠੀਆਂ ਬਹੁਤ ਚਾਹੀਦੀਆਂ ਨੇ, ਮੇਰੇ ਕੋਲ ਕਾਰਾਂ ਬੜੀਆਂ ਹੋਣੀਆਂ ਚਾਹੀਦੀਆਂ। ਨਾ, ਵੇਖਣ ਕੋ ਦੀਦਾਰ, ਇੱਕ ਦਰਸ਼ਨ ਵਾਸਤੇ ਬੰਦਗੀ ਕਰੀ ਜਾਣੀ ਖਲੋ ਕੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਬੰਦਾ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਬੰਦੀ ਅੰਦਰ ਸਿਫਤ ਕਰਾਏ ਤਾਂ ਕਿ ਉਹ ਕਹੀਆ ਬੰਦਾ। ਬੰਦੇ ਦੀਆਂ ਨਿਸ਼ਾਨੀਆਂ, ਬੰਦਾ ਕੌਣ ਹੈ? ਗੁਰੂ ਅਰਜਨ ਦੇਵ ਜੀ ਦਾ ਵਿਚਾਰ ਹੋਰ ਹੈ। ਕਹਿੰਦੇ ਨੇ ਜਿਹੜਾ ਇੱਥੇ ਬੰਦੀ ਦਾ ਅਰਥ ਬਦਲ ਗਿਆ। ਇੱਥੇ ਬੰਦੀ ਤੋਂ ਭਾਵ ਹੈ ਕਿਸੇ ਦੀ ਨੌਕਰੀ ਕਰਨੀ, ਕਿਸੇ ਦੇ ਬਰਤਨ ਮਾਂਜਣੇ। ਨੀਵੇਂ ਤੂੰ ਨਵੀਂ ਨੌਕਰੀ ਕਰਦਾ, ਸਾਰਾ ਦਿਨ ਕੰਮ ਕਰਦਾ ਪਿਆ, ਤੇ ਫਿਰ ਵੀ ਈਸ਼ਵਰ ਦਾ, ਅਕਾਲ ਪੁਰਖ ਦਾ ਧੰਨਵਾਦ ਕਰੇ ਕਿ ਤੂੰ ਮੈਨੂੰ ਬਹੁਤ ਚੰਗਾ ਰੱਖਿਆ ਹੋਇਆ, ਤੂੰ ਧੰਨ ਹੈ, ਉਹਦੀ ਸਿਫਤ ਫਿਰ ਵੀ ਕਰੀ ਜਾਏ। ਗੁਰੂ ਅਰਜਨ ਦੇਵ ਕਹਿੰਦੇ ਨੇ ਇਹ ਵੀ ਬੰਦਾ। ਸ੍ਰੀ ਰਾਗ ਵਿੱਚ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਦੀ ਪਹਿਚਾਣ ਕਰਨ ਵਾਲਾ ਬੰਦਾ ਹੈ, ਹਰ ਸਮੇਂ ਅਨੁਸਾਰ ਸਾਡੇ ਗੁਰੂ ਸਾਹਿਬਾਂ ਨੇ ਵਕਤ ਦੀ ਵਿਚਾਰ ਕੀਤੀ ਹੈ। ਇਹ ਗੱਲ ਮੇਰੇ ਨਾਲ ਅੱਜ ਮੇਰੇ ਮਜ਼ਮੂਨ ਨਾਲ ਰਲਦੀ ਨਹੀਂ, ਕਦੇ ਫਿਰ ਅਰਜ ਕਰਾਂਗਾ। ਵਕਤ ਪਛਾਣੇ ਵਿਚਾਰੇ ਸੋ ਬੰਦਾ ਹੋਏ, ਇੱਥੇ ਇਹ ਬੰਦਾ ਹੈ। ਕਬੀਰ ਕਹਿੰਦੇ ਨੇ ਗੁਰਬਾਣੀ ਵਿੱਚ, ਕਹਿੰਦੇ ਨੇ ਹੁਕਮ ਪਛਾਣੈ ਏਕੋ ਜਾਣੈ, ਬੰਦਾ ਕਹੀਏ ਸੋਈ। ਗੁਰਬਾਣੀ ਵਿੱਚ ਇਹਨੂੰ ਬੰਦਾ ਕਹਿੰਦੇ ਨੇ। ਇਹ ਹੁਣ ਸੱਜਣ ਠੱਗ ਬੰਦਾ ਬਣਿਆ ਫਿਰਦਾ ਹੈ, ਤੇ ਬੰਦਾ ਹੀ ਹੈ, ਪਰ ਬੰਦਿਆਂ ਵਾਲਾ ਕੰਮ ਨਹੀਂ ਨਾ, ਇਹਨੂੰ ਆਖਣਾ ਪਏਗਾ ਵੀ ਬੰਦਾ ਬਣ ਜਾ। ਗੁਰੂ ਨਾਨਕ ਪਹੁੰਚ ਗਏ, ਬੈਠੇ ਸਨ ਬਾਹਰ ਦੀ ਡਿਉੜੀ ਵਿੱਚ ਹੀ, ਸਾਰਿਆਂ ਨੂੰ ਲੰਗਰ ਪਾਣੀ ਛਕਾਇਆ ਇਸ ਨੇ। ਸੋ ਗੁਰੂ ਨਾਨਕ ਦੇ ਕੋਲ ਆ ਗਏ, ਆਂਦਾ ਸੰਤ ਜੀ ਮਹਾਰਾਜ ਤੁਸਾਂ ਲੰਗਰ ਛਕਿਆ? ਆਖਣ ਲੱਗੇ ਨਹੀਂ, ਉੱਠੋ ਫਿਰ ਲੰਗਰ ਛਕ ਲਓ ਤੇ ਫਿਰ ਸੌਣ ਦਾ ਵੇਲਾ ਹੋਇਆ ਹੋਇਆ, ਬਿਰਾਜੋ। ਗੁਰੂ ਨਾਨਕ ਕਹਿੰਦੇ ਨੇ ਬਹਿ ਜਾ, ਚੱਲਨੇ ਆ। ਮਰਦਾਨੇ ਨੂੰ ਹੁਕਮ ਹੋਇਆ ਰਬਾਬ ਵਜਾ ਤੇ ਇੱਕ ਸ਼ਬਦ ਪੜ ਲਈਏ। ਰਬਾਬ ਵਜਾਇਆ, ਗੁਰੂ ਨਾਨਕ ਦੇਵ ਜੀ ਸ਼ਬਦ ਉਚਾਰਨ ਕੀਤਾ ਰਾਗ ਸੂਹੀ ਵਿੱਚ, ਸੂਹੀ ਮਹੱਲਾ ਪਹਿਲਾ। ਕਹਿੰਦੇ ਨੇ ਉੱਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਣ ਤੇ ਸ ਸੱਜਣ ਠੱਗ ਦੇ ਪ੍ਰਥਾਏ ਉਚਾਰਨ ਕੀਤਾ ਉਹ ਸੱਜਣਾ ਉੱਤੋਂ ਤੇ ਬੜਾ ਤੂੰ ਲਿਸ਼ਕਿਆ ਹੋਇਆ ਚਮਕੀਲਾ ਹੈ ਚਮਕ ਦਮਕ ਤੇਰੀ ਬੜੀ ਹੈ ਬੜਾ ਰਹੀ ਸਾਧਵੀ ਹੈ ਤੂੰ ਪਰ ਵਿੱਚੋਂ ਤੂੰ ਕਹਿ ਵਰਗਾ ਜਿਹੜਾ ਕਹਿਆ ਹੁੰਦਾ ਨਾ ਉਹ ਉੱਤੋਂ ਚਿਲਕਣਾ ਹੁੰਦਾ ਤੇ ਵਿੱਚ ਉਹਦੇ ਕਾਲਕ ਹੁੰਦੀ ਕਈ ਵਾਰ ਮਾਂਜਣ ਲੱਗਿਆ ਹੱਥ ਕਾਲੇ ਹੋ ਜਾਂਦੇ ਨੇ ਹੱਥਾਂ ਨੂੰ ਕਾਲਖ ਲੱਗ ਜਾਂਦੀ ਹੈ ਕਹਿ ਦੇ ਅੰਦਰ ਕਾਲਖ ਹੈ ਕਹਿ ਦਾ ਪ੍ਰਮਾਣ ਦਿੱਤਾ ਤੂੰ ਕਹਿ ਵਰਗਾ ਕੋਟ ਮਕਾਲੜੀ ਮੱਸ ਤੇਰੇ ਅੰਦਰ ਕਾਲੀ ਸਿਆਹੀ ਵਰਗਾ ਤੂੰ ਅੰਦਰੋਂ ਅੰਦਰੋਂ ਕਾਲਾ ਤੇ ਬਾਹਰੋਂ ਬੱਗਾ ਹੈ ਇਸ ਤਰ੍ਹਾਂ ਦਾ ਕੋਟ ਮਕਾਲੜੀ ਇਹ ਇਸ ਤਰ੍ਹਾਂ ਇਹ ਝੂਠ ਜਿਹੜੀ ਤੇਰੇ ਅੰਦਰ ਕਾਲਖ ਹੈ ਧੋਤਿਆਂ ਨਹੀਂ ਉਤਰ ਸਕਦੀ ਇਹ ਪਾਣੀ ਨਾਲ ਨਹੀਂ ਉਤਰੇਗੀ ਇਹਦੇ ਵਾਸਤੇ ਕੋਈ ਵੱਖਰੀ ਤਜਵੀਜ਼ ਕੀਤੀ ਜਾਏਗੀ ਇਹਦੇ ਵਾਸਤੇ ਕੋਈ ਵੱਖਰਾ ਕੈਮੀਕਲ ਚਾਹੀਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਪਜੀ ਸਾਹਿਬ ਵਿੱਚ ਪੁੱਛਿਆ ਬੇਨਤੀ ਕੀਤੀ ਮਹਾਰਾਜ ਭਰੀਐ ਹੱਥ ਪੈਰ ਤਨ ਦੇਹ ਇਹ ਜਿਹੜੇ ਹੱਥ ਪੈਰ ਸਾਡਾ ਸਰੀਰ ਜਿਹੜਾ ਕਿਤੇ ਮਿੱਟੀ ਲੱਗ ਜਾਏ ਫਿਰ ਕੀ ਕਰੀਏ ਜੀ ਪਾਤਸ਼ਾਹ ਕਹਿੰਦੇ ਨੇ ਪਾਣੀ ਧੋਤੈ ਉਤਰ ਸਿੱਖੇ ਇਹ ਜਿਹੜੀ ਮਿੱਟੀ ਲੱਗੀ ਹੈ ਨਾ ਇਹ ਪਾਣੀ ਨਾਲ ਉਤਰ ਸਕਦੀ ਹੈ ਪਾਣੀ ਨਾਲ ਧੋ ਲਓ ਸਤ ਬਚਨ ਫਿਰ ਸਵਾਲ ਕੀਤਾ ਕਹਿੰਦੇ ਜੀ ਮੂਤ ਪਲੀਤੀ ਕੱਪੜ ਹੋਏ ਜੇ ਸਾਡੇ ਕੱਪੜੇ ਪਲੀਤ ਹੋ ਜਾਣ ਮਲ ਮੂਤਰ ਨਾਲ ਤੇ ਫਿਰ ਕੀ ਕੀਤਾ ਜਾਏ ਇੱਥੇ ਹੁਣ ਨਿਰਾ ਪਾਣੀ ਕੰਮ ਨਹੀਂ ਕਰਦਾ ਗੁਰੂ ਸਾਹਿਬਾਂ ਨੇ ਨਾਲ ਹੋਰ ਦੱਸਿਆ ਕਹਿੰਦੇ ਨੇ ਦੇ ਸਾਬੂਣ ਲਈਆ ਉਹ ਤੋਂ ਇੱਥੇ ਸਾਬਣ ਕੰਮ ਕਰੇਗਾ ਨਿਰਾ ਪਾਣੀ ਇਹਨੂੰ ਨਹੀਂ ਲਾ ਸਕਦਾ ਦੇ ਸਾਬੂਣ ਲਈਆ ਉਹ ਤੋਂ ਇੱਥੇ ਸਾਬਣ ਦੀ ਜ਼ਰੂਰਤ ਪੈ ਗਈ ਅੱਗੇ ਫਿਰ ਪੁੱਛਿਆ ਮਹਾਰਾਜ ਬਹੁਤ ਕਿਰਪਾ ਕੀਤੀ ਤੁਸਾਂ ਇਹ ਗੱਲ ਦੱਸੋ ਜੇ ਭਰੀਐ ਮਤ ਪਾਪਾਂ ਕੇ ਸੰਗ ਜੇ ਪਾਪਾਂ ਦੇ ਨਾਲ ਮਤ ਮੈਲੀ ਹੋ ਜਾਏ ਤਾਂ ਫੇਰ ਇਹ ਮੈਲੀ ਹੋ ਜਾਏ ਮੈਲ ਲੱਗ ਜਾਏ ਮਲੀਨ ਹੋ ਜਾਏ ਤੇ ਫੇਰ ਕੀ ਕੀਤਾ ਜਾਏ ਇਹਦੇ ਵਾਸਤੇ ਕੀ ਕਰੀਏ ਪਾਤਸ਼ਾਹ ਕਹਿੰਦੇ ਨੇ ਉਹ ਧੋਪੈ ਨਾਵੇਂ ਕੇ ਰੰਗ ਇੱਥੇ ਸਾਬਣ ਵੀ ਨਹੀਂ ਕੰਮ ਕਰਦਾ ਅੰਦਰ ਦੀ ਮੈਲ ਸਾਬਣ ਤੇ ਪਾਣੀ ਨਹੀਂ ਧੋ ਸਕਦਾ ਨਾਮ ਨਾਲ ਹੀ ਉਤਰੇਗੀ ਉਹ ਧੋਪੈ ਨਾਵੇਂ ਕੇ ਰੰਗ ਨਾਮ ਜਪਣ ਦੇ ਨਾਲ ਅੰਦਰੋਂ ਮੈਲ ਨਿਕਲ ਜਾਂਦੀ ਜਿਉਂ ਸਾਬਣ ਕਾਪਰ ਉਜਰ ਹੋਤ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਸਾਬਣ ਲਾ ਕੇ ਕੱਪੜਾ ਚਿੱਟਾ ਹੋ ਜਾਂਦਾ ਜਿਉਂ ਸਾਬਣ ਕਾਪਰ ਉਜਰ ਹੋਤ ਨਾਮ ਜਪਤ ਮਲ ਸਗਲੀ ਖੋਤ ਸਾਰੀ ਮੈਲ ਧੋ ਕੇ ਰੱਖ ਦਿੰਦਾ ਨਾਮ ਐਵੇਂ ਨਹੀਂ ਸਤਿਗੁਰਾਂ ਨੇ ਹੁਕਮ ਕੀਤਾ ਕਿ ਨਾਮ ਜਪਿਆ ਕਰੋ ਇਸ ਵਾਸਤੇ ਹੁਕਮ ਕੀਤਾ ਕਿ ਅੰਦਰ ਦੀ ਮੈਲ ਨਹੀਂ ਲੱਥਦੀ ਹੋਰ ਪਾਣੀ ਤੋਂ ਤੇ ਸਾਬਣ ਨਾਮ ਨਾਲ ਉਤਰੇਗੀ ਗੁਰੂ ਪਾਤਸ਼ਾਹ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਅਨਕ ਹੱਤਿਅੰਗ ਘੋਰ ਦੁਖਿਅੰਗ ਜਨਮ ਦਰਿਦਰੰਗ ਮਹਾਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕਰੋਤ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ਕਿ ਕਿੰਨੀਆਂ ਹੱਤਿਆ ਚੰਬੜੀਆਂ ਹੋਣ ਮਨੁੱਖ ਨੂੰ ਮਹਾਪਾਪੀ ਹੋਵੇ ਬੜੇ ਬੜੇ ਦੁੱਖਾਂ ਦਾ ਸ਼ਿਕਾਰ ਹੋਇਆ ਹੋਇਆ ਹੋਵੇ ਲੜਾਈ ਤੇ ਝਗੜਿਆਂ ਵਿੱਚ ਫਸਿਆ ਹੋਵੇ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਕੀ ਹੈ ਪਾਤਸ਼ਾਹ ਕਹਿੰਦੇ ਨੇ ਨਾਮ ਰੂਪੀ ਅੱਗ ਜੋ ਹੈ ਨਾ ਉਹ ਇਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਸਾਰੀਆਂ ਬਿਮਾਰੀਆਂ ਨੂੰ ਕਿਸ ਤਰ੍ਹਾਂ ਕਹਿੰਦੇ ਨੇ ਜੈਸੇ ਪਾਵਕ ਕਾਸ਼ਟ ਪਸਮੰ ਕਰੋਤ ਕਰੋੜਾ ਮਨ ਲੱਕੜ ਦਾ ਢੇਰ ਹੋਵੇ ਤੇ ਸਾਡੇ ਕੋਲ ਉਹ ਮਾਚਸ ਹੋਵੇ ਡੱਬੀ ਤੀਲਾਂ ਵਾਲੀ ਉਹਦੇ ਵਿੱਚ ਉਹ ਤੀਲ ਨੂੰ ਥੋੜੀ ਜਿਹੀ ਲੱਗਾ ਹੁੰਦਾ ਮਸਾਲਾ ਉਹਦੇ ਵਿੱਚ ਅੱਗ ਹੁੰਦੀ ਹੈ ਉਹਨੂੰ ਘਸਾ ਕੇ ਥੋੜੀ ਜਿਹੀ ਅੱਗ ਲਾ ਦਿਓ ਉਹ ਥੋੜੀ ਜਿਹੀ ਅੱਗ ਜਿਹੜੀ ਆ ਉਹ ਕਰੋੜਾਂ ਮਣ ਲੱਕੜ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਇਸੇ ਤਰ੍ਹਾਂ ਹੀ ਨਾਮ ਰੂਪੀ ਅਗਨੀ ਜਿਹੜੀ ਹੈ ਇਹ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਤੇ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਜਦੋਂ ਮਨ ਨਿਰਮਲ ਹੋ ਗਿਆ ਤੇ ਈਸ਼ਵਰ ਨਾਲ ਜੁੜ ਸਕਦਾ ਫਿਰ ਇਹਦੇ ਅੰਦਰ ਨਾਮ ਵੱਸਦਾ ਹੈ ਧਿਆਨ ਰੱਖਣਾ ਜਿੰਨਾ ਚਿਰ ਅੰਦਰ ਮੈਲ ਹੈ ਨਾ ਓਨਾ ਚਿਰ ਨਾਮ ਦਾ ਸਵਾਦ ਨਹੀਂ ਆਉਂਦਾ ਅਸੀਂ ਜਦੋਂ ਜਿੰਨਾ ਚਿਰ ਅੰਦਰ ਮੈਲ ਹੋਵੇਗੀ ਅੰਦਰ ਨਿਰਮਲ ਨਹੀਂ ਹੋਵੇਗਾ ਨਾਮ ਨਹੀਂ ਵਸੇਗਾ ਅੰਦਰ ਕਿਉਂਕਿ ਰਸ ਦੂਸਰੇ ਪਏ ਨੇ ਕਈ ਰਸ ਅੰਦਰ ਪਏ ਨੇ ਮਨੁੱਖ ਦੇ ਜਿੰਨਾ ਚਿਰ ਉਹ ਰਸ ਪਿੱਛੇ ਨਾ ਹੋਣ ਉਨਾ ਚਿਰ ਨਾਮ ਨਹੀਂ ਅੰਦਰ ਵੱਸਦਾ। ਗੁਰੂ ਨਾਨਕ ਕਹਿੰਦੇ ਨੇ ਸ੍ਰੀ ਰਾਗ ਵਿੱਚ, ਕਹਿੰਦੇ ਨੇ ਕਿੰਨੇ ਦੇਖੋ ਮਨੁੱਖ ਦੇ ਅੰਦਰ ਰਸ ਕਿੰਨੇ ਨੇ, ਰਸ ਸੋਏ ਨਾ, ਰਸ ਰੁੱਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਸੇਜਾ, ਰਸ ਘੋੜੇ ਮੰਦਰ, ਰਸ ਮਿੱਠਾ, ਰਸ ਮਾਸ, ਇਹ ਸਾਰੇ ਰਸ ਦੇ ਅੰਦਰ ਪਏ ਨੇ। ਤੇ ਪਾਤਸ਼ਾਹ ਕਹਿੰਦੇ ਨੇ ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਉਹ ਗੁਰਮੁਖਾ ਤੇਰੇ ਰਸ ਅੰਦਰ ਬਹੁਤ ਪਏ ਨੇ ਤੇ ਨਾਮ ਕਿੱਥੇ ਰੱਖੇਗਾ ਤੂੰ, ਪਹਿਲਾਂ ਉਹਨਾਂ ਨੂੰ ਕੱਢ ਲੈ। ਜਿੰਨਾ ਚਿਰ ਕੋਈ ਭਾਂਡੇ ਵਿੱਚ ਵਸਤੂ ਪਾਉਣੀ ਹੋਵੇ ਤੇ ਅੱਗੇ ਹੋਰ ਪਈ ਹੈ, ਜਿੰਨਾ ਚਿਰ ਉਸ ਭਾਂਡੇ ਵਿੱਚੋਂ ਉਹ ਵਸਤ ਨਾ ਕੱਢੋਗੇ ਦੂਸਰੀ ਨਹੀਂ ਉਹ ਤੁਸੀਂ ਉਹਦੇ ਵਿੱਚ ਪਾ ਸਕਦੇ। ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ, ਜਦੋਂ ਦੂਜੀ ਪਾਸੇ ਕਰ ਲੋਗੇ ਤਾਂ, ਐਵੇਂ ਨਹੀਂ। ਇਸ ਵਾਸਤੇ ਮੈਂ ਅਰਜ ਇਹ ਕਰ ਰਿਹਾ ਸਾਂ ਕਿ ਗੁਰਸਿੱਖ ਨੂੰ ਗੁਰਸਿੱਖੀ ਸਮਾਜ ਵਿੱਚ ਗੁਰਬਾਣੀ ਮਹਾਨ ਚਾਨਣ ਹੈ, ਬਹੁਤ ਵੱਡਾ ਚਾਨਣ ਹੈ, ਪਰ ਜੇ ਅਸੀਂ ਉਸ ਚਾਨਣ ਦੇ ਮੁਤਾਬਕ ਚੱਲ ਪਈਏ ਤਾਂ ਸਾਡਾ ਜੀਵਨ ਉੱਚੇ ਤੋਂ ਸੁੱਚਾ ਹੋ ਸਕਦਾ, ਉੱਚੇ ਤੋਂ ਉੱਚਾ, ਸੁੱਚੇ ਤੋਂ ਸੁੱਚਾ ਹੋ ਸਕਦਾ। ਫਿਰ ਅਸੀਂ ਗੁਰਮੁਖ ਬਣ ਸਕਦੇ ਹਾਂ, ਗੁਰਸਿੱਖ ਬਣ ਸਕਦੇ ਹਾਂ, ਭਗਤ ਬਣ ਸਕਦੇ ਹਾਂ ਇਤਿਆਦਕ। ਤੇ ਜੇ ਨਹੀਂ ਚੱਲਦੇ ਤੇ ਫਿਰ ਚਾਨਣ ਨਾ ਸਮਝਣਾ। ਪਾਤਸ਼ਾਹ ਕਹਿੰਦੇ ਨੇ ਗੁਰਬਿਨ ਘੋੜਿਆਂ ਦਾ, ਇਹ ਗੁਰੂ ਸਾਹਿਬਾਂ ਨੇ ਜਿੰਨਾ ਕੁਛ ਬਖਸ਼ਿਸ਼ ਕੀਤਾ ਸਾਨੂੰ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਚਾਰ ਨਾਮ ਦੀ ਦਾਤ ਦਿੰਦੇ ਦਿੰਦੇ ਪਿੰਡਾਂ ਵਿੱਚ ਦੌਰਾ ਕੀਤਾ ਪੰਜਾਬ ਦੀ ਧਰਤੀ ਤੇ, ਰਾਏਕੋਟ ਚਲੇ ਗਏ, ਰਾਏਪੁਰ, ਰਾਏਪੁਰ ਪਹੁੰਚ ਗਏ, ਜ਼ਿਲ੍ਹਾ ਲੁਧਿਆਣਾ। ਦਰਬਾਰਾ ਸਿੰਘ ਸੀ ਬੜਾ ਰਈਸ, ਤਗੜਾ ਸਰਦਾਰ, ਜ਼ਮੀਨ ਦਾ ਕੋਈ ਅੰਤ ਨਹੀਂ। ਤੇ ਜ਼ਿਮੀਂਦਾਰ ਜਿਹੜੇ ਬਹੁਤੀਆਂ ਜ਼ਮੀਨਾਂ ਵਾਲੇ ਕੁਦਰਤੀ ਵਕਾਰੀ ਹੁੰਦੇ ਸਨ, ਅਜੇ ਵੀ ਹੈਗੇ, ਅਜੇ ਵੀ ਇਸੇ ਤਰ੍ਹਾਂ ਹੀ ਆ ਬਈ, ਜ਼ਮੀਨ ਬਹੁਤ ਹੈ, ਕੋਈ ਵੇਚ ਦਿਆਂਗੇ ਤਾਂ ਕੀ ਪਰਵਾਹ ਹੋਏਗੀ। ਬਹੁਤ ਵੱਡਾ ਵਿਕਾਰੀ, ਸ਼ਰਾਬ ਪੀਂਦਾ, ਮਾਸ ਖਾਂਦਾ, ਅਫੀਮ ਖਾਂਦਾ, ਕੋਈ ਅਮਲ ਹੈ ਹੀ ਨਹੀਂ ਜਿਹੜਾ ਨਹੀਂ ਖਾਂਦਾ ਪੀਂਦਾ। ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਕਿ ਜਦੋਂ ਇਹ ਸ਼ਰਾਬ ਬਣਾਉਂਦਾ ਸੀ ਨਾ ਆਪ ਕੱਢਦਾ ਸੀ, ਪੁਰਾਣੇ ਜ਼ਮਾਨੇ ਵਿੱਚ ਆਪ ਹੀ ਸਾਰੀ ਕੱਢਦੇ ਸਨ ਸ਼ਰਾਬ, ਅਜੇ ਵੀ ਪਿੰਡਾਂ ਵਿੱਚ ਕਈ ਆਪ ਹੀ ਬਣਾ ਲੈਂਦੇ ਨੇ, ਉਹ ਠੇਕੇ ਦੇ ਮੁਤਾਜ ਨਹੀਂ ਹੁੰਦੇ। ਇਹ ਆਪ ਬਣਾਉਂਦਾ ਸੀ, ਚਿੜੇ ਮਾਰ ਕੇ ਵਿੱਚ ਪਾਉਣੇ, ਲਾਹਣ ਵਿੱਚ ਬੱਕਰਾ ਵੱਢ ਲੈਣਾ, ਉਹਨੂੰ ਕੀਮੀਆਂ ਕਰਕੇ ਛੋਟਾ ਛੋਟਾ ਮੱਟ ਵਿੱਚ ਪਾ ਦੇਣਾ। ਮੈਂ ਕਹਿੰਦਾ ਇਹ ਖੂਨ ਨਹੀਂ ਪੀਂਦਾ ਤੇ ਹੋਰ ਕੀ ਪੀਂਦਾ ਹੈ, ਉਹਦੀ ਸ਼ਰਾਬ ਕੱਢਣੀ, ਉਹ ਸ਼ਰਾਬ ਪੀਣੀ। ਹਰ ਵਕਤ ਸ਼ਰਾਬੀ, ਅਫੀਮ ਦੀ ਡੱਬੀ ਜੇਬ ਵਿੱਚ, ਖੂਹ ਤੇ ਜਾਣਾ, ਦਰਖਤਾਂ ਦੇ ਨਾਲ ਉੱਤੇ ਡੱਬੀਆਂ ਰੱਖ ਛੱਡਣੀਆਂ, ਦਰਖਤਾਂ ਨਾਲ ਅਫੀਮ ਲਾ ਛੱਡਣੀ, ਭਈ ਕਿਤੇ ਮੁੱਕ ਗਈ ਤੇ ਕਿਸੇ ਵੇਲੇ ਕੰਮ ਆਵੇਗੀ। ਇੰਨਾ ਪੱਕਾ ਅਮਲੀ ਸਤਿਗੁਰੂ ਰਾਮ ਸਿੰਘ ਪਹੁੰਚ ਗਏ, ਸਾਹਮਣੇ ਗਏ, ਜਾ ਕੇ ਜਿਸ ਵੇਲੇ ਦੀਵਾਨ ਹੋਇਆ, ਦੀਵਾਨ ਵਿੱਚ ਇਹਨਾਂ ਦੇ ਪਰਿਵਾਰ ਨੇ ਆਣ ਕੇ ਦਰਸ਼ਨ ਕੀਤਾ ਤੇ ਜਾ ਕੇ ਆਖਿਆ ਉਹ ਦਰਬਾਰਾ ਸਿੰਘ, ਸਤਿਗੁਰੂ ਆਏ ਨੇ ਸਾਡੇ ਪਿੰਡ ਵਿੱਚ ਤੇ ਦਰਸ਼ਨ ਕਰ ਲੈ ਜਾ ਕੇ, ਆਤ ਨੂੰ ਦਰਸ਼ਨ ਕਰਾਈ। ਆਖੇ ਨਾ ਮੈਂ ਨਹੀਂ ਜਾਂਦਾ, ਉਹਨਾਂ ਆਖਣਾ ਮਾਸ ਛੱਡ ਦਿਓ, ਸ਼ਰਾਬ ਛੱਡ ਦਿਓ, ਅਸੀਂ ਜਾਂਦੇ ਹੀ ਨਹੀਂ। ਇੱਥੋਂ ਡਰਦੇ ਵੀ ਕਈ, ਸਾਡੇ ਦੀਵਾਨ ਚ ਵੀ ਨਹੀਂ ਆਉਂਦੇ ਕਈ, ਭਈ ਉੱਥੇ ਤੇ ਮਾਸ ਸ਼ਰਾਬ ਆਖਣਗੇ ਛੱਡ ਦਿਓ, ਚਲੋ ਕੀ ਜਾਣਾ, ਉਹਨਾਂ ਤੁਰੀ ਜਾਣਾ ਕਿ ਦੋ ਚਾਰ ਦਿਨ ਹੈ ਦੇ ਇੱਥੇ, ਭਾਵ ਨਹੀਂ ਆਉਂਦੇ, ਆਖੇ ਨਹੀਂ ਜਾਂਦਾ। ਇਹਨਾਂ ਫੜ ਕੇ ਖੜਿਆ, ਆ ਤੂੰ ਦਰਸ਼ਨ ਤੇ ਕਰ ਇੱਕ ਵਾਰੀ। ਸਾਹਮਣੇ ਗਿਆ, ਸਾਹਮਣੇ ਜਾਂਦਿਆਂ ਜਿਸ ਵੇਲੇ ਦਰਸ਼ਨ ਕੀਤਾ ਤੇ ਸਤਿਗੁਰੂ ਦਾ ਤੇ ਦਰਸ਼ਨ ਹੀ ਜਿਹੜਾ ਨਾ ਇਹ ਐਸਾ ਹੈ। ਪਾਤਸ਼ਾਹ ਕਹਿੰਦੇ ਨੇ ਗੁਰੂ ਰਾਮਦਾਸ ਸਤਿਗੁਰੂ ਦਾ ਦਰਸ਼ਨ ਕੈਸਾ ਹੈ, ਕਹਿੰਦੇ ਨੇ ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰ ਮੋਹਨ ਮੋਹ ਮਨ ਲਈਆ, ਹਉ ਆਕਲ ਬਿਕਲ ਪਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ। ਸਤਿਗੁਰੂ ਦਾ ਦਰਸ਼ਨ ਦੇ ਸਾਹਮਣੇ ਸਿੱਖ ਲੋਟ ਪੋਟ ਹੋ ਜਾਂਦਾ, ਗੁਰੂ ਰਾਮਦਾਸ ਕਹਿੰਦੇ ਨੇ। ਇਹ ਜਾ ਕੇ ਜਿਸ ਵੇਲੇ ਦਰਸ਼ਨ ਕੀਤਾ ਤੇ ਬਸ ਮੱਥਾ ਟੇਕਦੇ ਹੀ ਉੱਠਿਆ ਤੇ ਸਤਿਗੁਰਾਂ ਦੇ ਬਚਨ ਹੋ ਗਿਆ, ਦਰਬਾਰਾ ਸਿਆਂ ਤੂੰ ਅਮਲ ਹੁਣ ਬਹੁਤ ਕਰ ਲਏ, ਸਾਡੇ ਕੋਲ ਬਹੁਤ ਵੱਡਾ ਅਮਲ ਹੈ, ਇਹ ਲੈ ਹੁਣ ਤੋਂ ਇਹ ਅਮਲ ਛਕਿਆ ਕਰ। ਕਹਿੰਦਾ ਜੀ ਜੇ ਅਮਲ ਹੈ ਤੇ ਦੇ ਦਿਓ। ਨਾਮ ਦੀ ਦਾਤ ਦੇ ਦਿੱਤੀ ਸਤਿਗੁਰੂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਨਾਮ ਦੀ ਖੁਮਾਰੀ ਜਿਨ੍ਹਾਂ ਨੂੰ ਚੜ ਗਈ ਆ ਰਾਤ ਦਿਨ ਮਸਤੀ ਵਿੱਚੋਂ ਨਹੀਂ ਨਿਕਲਦੇ। ਉਹਨਾਂ ਨੂੰ ਸ਼ਰਾਬ ਦੀ ਜ਼ਰੂਰਤ ਨਹੀਂ ਪੈਂਦੀ, ਅਫੀਮ ਦੀ ਜ਼ਰੂਰਤ ਨਹੀਂ ਪੈਂਦੀ ਉਹਨਾਂ ਨੂੰ। ਇਹ ਖੁਮਾਰੀ ਐਸੀ ਹੈ, ਉਹ ਖੁਮਾਰੀ ਗੁਰੂ ਨਾਨਕ ਨੇ ਜੋ ਆਖੀ ਸੀ ਉਹ ਦਿੱਤੀ ਦਰਬਾਰਾ ਸਿੰਘ ਨੂੰ। ਸਭ ਜਿਹੜੇ ਸਨ ਨਾ ਮੱਟ ਪਾਏ ਹੋਏ ਬਾਹਰ ਮਾਰ ਮਾਰ ਡਾਂਗਾਂ ਮੱਟ ਭੰਨ ਦਿੱਤੇ, ਖਲਗਾਜ ਤੋਂ ਛੁੱਟੀ ਹੋ ਗਈ, ਮਾਸ ਸ਼ਰਾਬ ਛੱਡ ਕੇ ਭਜਨ ਕਰਨ ਲੱਗ ਪਿਆ, ਨਾਮ ਜਪਣ ਲੱਗ ਪਿਆ। ਉਹ ਦਰਬਾਰਾ ਸਿੰਘ ਇੱਕ ਨੰਬਰ ਦਾ ਸਾਧੂ ਬਣਿਆ, ਨਾਮ ਜਪਣ ਲੱਗਾ। ਮੈਂ ਅਰਜ ਕਰ ਰਿਹਾ ਸਾਂ ਗੁਰੂ ਤੋਂ ਗਿਆਨ ਤੋਂ ਬਿਨਾਂ ਕੱਖ ਨਹੀਂ ਬਣਿਆ, ਇਹਦਾ ਜੀਵਨ ਬਦਲਿਆ ਹੀ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਇੱਕੋ ਵਾਰੀ ਆਖਿਆ, ਸੱਜਣਾ ਤੂੰ ਜੇ ਸੱਜਣ ਬਣ ਕੇ ਨਾ ਦੁਨੀਆ ਨੂੰ ਲੁੱਟ, ਤੂੰ ਇਸ ਤਰ੍ਹਾਂ ਕਰ, ਜੇ ਤੂੰ ਠੱਗਣਾ ਹੀ ਆ ਤੇ ਠੱਗ ਬਣ ਕੇ ਬੇਸ਼ੱਕ ਠੱਗੀ ਕਰੀ ਜਾ। ਮੈਂ ਕਈ ਵਾਰ ਅਰਜ ਕਰਨਾ ਹੁੰਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਭੂਮੀਆਂ ਚੋਰ ਮਿਲਿਆ ਤੇ ਉਹਨੂੰ ਉਪਦੇਸ਼ ਦਿੱਤਾ ਵੀ ਤੂੰ ਚੋਰੀ ਕਰੀ ਜਾ ਬੇਸ਼ੱਕ, ਪਰ ਆਹ ਬਚਨ ਮੰਨ ਲੈ ਮੇਰਾ, ਬਚਨ ਦੇ ਨਾਲ ਚੋਰੀ ਕਰ, ਤੂੰ ਬਚਨ ਤੇ ਚੱਲ ਕੇ ਫਿਰ ਕਰਕੇ ਦੱਸ ਤੂੰ ਕਿਸ ਤਰ੍ਹਾਂ ਕਰੇਗਾ। ਆਖਣ ਲੱਗੇ ਤੂੰ ਠੱਗ ਬਣ ਕੇ ਤੇ ਠੱਗੀ ਜਾ, ਜੇ ਠੱਗਣਾ ਹੀ ਹੈ ਠੱਗੀ ਕਰਨੀ ਹੈ ਤੇ ਠੱਗ ਬਣ ਜਾ, ਸਿੱਧਾ ਹੋ ਜਾ, ਪਰ ਤੂੰ ਸੱਜਣ ਬਣ ਕੇ ਠੱਗੀ ਕਰਨਾ ਇਹ ਗੱਲ ਵਾਲੀ ਹੈ। ਚਰਨਾਂ ਤੇ ਝੁਕ ਗਿਆ, ਉਪਦੇਸ਼ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ, ਜੀਵਨ ਬਦਲ ਕੇ ਰੱਖ ਦਿੱਤਾ ਜਿੱਥੇ ਜਿੱਥੇ ਵੀ ਸਤਿਗੁਰਾਂ ਨੇ ਐਸੀ ਨਜ਼ਰ ਕੀਤੀ। ਮੈਂ ਅਰਜ ਇਹ ਕੀਤੀ ਸੀ ਅੱਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਜੋ ਗੁਰੂ ਸਾਹਿਬਾਂ ਨੇ ਕੰਮ ਕੀਤਾ, ਮਨੁੱਖ ਦੇ ਅੰਦਰ ਦੀ ਅਗਿਆਨਤਾ ਰੂਪ ਅੰਧਕਾਰ ਦੂਰ ਕੀਤਾ, ਆਪਣਾ ਗਿਆਨ ਦੇ ਕੇ ਇਹ ਸੂਰਜ ਤੇ ਚੰਦਰਮਾ ਨਹੀਂ ਕਰ ਸਕੇ। ਉਹਨਾਂ ਦੀ ਡਿਊਟੀ ਆ ਬਾਹਰ ਸੰਸਾਰ ਤੇ ਰੋਸ਼ਨੀ ਕਰਨ ਦੀ, ਤੇ ਸਤਿਗੁਰਾਂ ਦੀ ਡਿਊਟੀ ਆ ਉਹ ਅੰਦਰ ਵੀ ਰੋਸ਼ਨੀ ਕਰ ਦਿੰਦੇ ਨੇ। ਸਤਿਗੁਰ ਗਿਆਨ ਖੜਗ ਹੱਥ ਦੀਨਾ, ਮਾਰ ਕੱਢੇ ਪੰਜ ਦੂਤਾਰੇ, ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਨਾਸ ਕਰਕੇ ਰੱਖ ਦਿੱਤਾ, ਮਨੁੱਖ ਦੇ ਅੰਦਰ ਮਨ ਨਿਰਮਲ ਕਰ ਦਿੱਤਾ, ਈਸ਼ਵਰ ਨਾਲ ਜੋੜ ਦਿੱਤਾ। ਇਹ ਗਿਆਨ ਮਿਲਦਾ ਸਤਿਗੁਰਾਂ ਕੋਲੋਂ। ਸੋ ਇਸ ਵਾਸਤੇ ਮੈਂ ਅਰਜ ਕੀਤੀ ਸੀ, ਗੁਰੂ ਅੰਗਦ ਦੇਵ ਜੀ ਦਾ ਫੈਸਲਾ ਹੈ ਕਿ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮੇਰੀ ਅੱਜ ਦੀ ਇਹ ਕਥਾ ਸੀ। ਮੈਂ ਬੇਨਤੀ ਕਰਾਂ, ਸਤਿਗੁਰੂ ਵਾਲੇ ਬਣੋ, ਸਤਿਗੁਰਾਂ ਦੇ ਉਪਦੇਸ਼ ਸਰਵਣ ਕਰੋ, ਹਿਰਦੇ ਚ ਵਸਾਓ, ਗੁਰੂ ਤੋਂ ਗੁਰੂ ਦੇ ਹੁਕਮ ਦੁਆਰਾ ਨਾਮ ਲੈ ਕੇ ਭਜਨ ਪੁੱਛ ਕੇ ਨਾਮ ਜਪੋ, ਤਾਂ ਕਿ ਸਾਡਾ ਜੀਵਨ ਸਫਲ ਹੋ ਜਾਏ। ਜਿੱਦਣ ਦੇ ਸੱਚੇ ਪਾਤਸ਼ਾਹ ਇੱਧਰ ਤੋਂ ਅਮਰੀਕਾ ਦੀ ਧਰਤੀ ਵਿੱਚੋਂ ਵੈਨਕੂਵਰ ਵਿੱਚੋਂ ਇੱਥੇ ਦਰਸ਼ਨ ਦਿੱਤੇ ਨੇ, ਕਈਆਂ ਪ੍ਰਾਣੀਆਂ ਨੇ, ਕਈਆਂ ਗੁਰਮੁਖਾਂ ਨੇ ਆਪਣੇ ਰਸਤੇ ਵਿੱਚੋਂ ਭੁੱਲੇ ਹੋਏ ਸਨ, ਸਤਿਗੁਰਾਂ ਨੇ ਫਿਰ ਉਹਨਾਂ ਨੂੰ ਪ੍ਰੇਰ ਕੇ ਆਪਣੇ ਗੁਰਸਿੱਖੀ ਰਸਤੇ ਤੇ ਲਿਆ ਕੇ ਭਜਨ ਦਿੱਤਾ, ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਹੁਕਮ ਕੀਤਾ, ਉਹਨਾਂ ਨੇ ਪ੍ਰਣ ਕੀਤੇ ਨੇ ਕੇਸ ਰੱਖਣ ਦਾ। ਅਸੀਂ ਭੁੱਲ ਗਏ ਆਪਣੀ ਮਰਜ਼ਾਦਾ ਨੂੰ ਇਹਨਾਂ ਮੁਲਕਾਂ ਵਿੱਚ ਆਣ ਕੇ, ਆਪਣੀ ਮਰਜ਼ਾਦਾ ਹਮੇਸ਼ਾ ਕਾਇਮ ਰੱਖੋ। ਮੈਂ ਕਈ ਵਾਰੀ ਅਰਜ ਕੀਤੀ ਹੈ, ਦੁਨੀਆਂ ਦੇ ਵਿੱਚ ਦੋ ਪ੍ਰਕਾਰ ਦੇ ਮਨੁੱਖ ਨੇ, ਇੱਕ ਤੇ ਉਹ ਏਕ ਵੋ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਪਰ ਏਕ ਵੋ ਹੈ ਜੋ ਬਦਲ ਦੇਤੇ ਹੈ ਜਮਾਨੇ ਕੋ। ਉਹ ਤੁਸੀਂ ਇੱਕ ਇੱਕ ਗੁਰਸਿੱਖ, ਕਈ ਕਈ ਗੁਰਸਿੱਖ ਹੋਰ ਬਣਾ ਦਿੰਦਾ ਸੀ, ਤੁਸੀਂ ਗੁਰਸਿੱਖ ਹੋਰਨਾਂ ਨੂੰ ਬਣਾਓ ਤੇ ਆਪ ਹੀ ਜੇ ਬਦਲ ਗਿਆ ਤੇ ਫਿਰ ਉਹ ਬੰਦਾ ਕਾਹਦਾ ਹੋਇਆ। ਆਪ ਨਾ ਬਦਲੋ, ਤੁਹਾਡੇ ਦਰਸ਼ਨ ਕਰਕੇ ਦੂਸਰਾ ਬਦਲ ਜਾਏ ਗੁਰਸਿੱਖ ਦਾ, ਇਹੋ ਜਿਹੇ ਬਣ ਕੇ ਦਿਖਾਈਏ। ਸੋ ਮੈਂ ਅਰਜ ਕਰਾਂਗਾ, ਇੰਨਾ ਕੁਛ ਹੀ ਕਹਿੰਦਾ ਹੋਇਆ ਮੈਂ ਸਾਧ ਸੰਗਤ ਤੋਂ ਸਤਿਗੁਰੂ ਜੀ ਤੋਂ ਖਿਮਾ ਦਾ ਜਾ ਚੱਕਾਂ। ਸਤਿ ਸ੍ਰੀ ਅਕਾਲ।